ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਨਿਰਵਾਰੇ ਪੁਰਖ ਗੁਰੂ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਸ੍ਰੀ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗੁਰੂ ਗ੍ਰੰਥ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਕੌਣ ਜਾਣੈ ਗੁਣ ਤੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੀ ਨਾ ਜਾਣੀ ਅਬ ਗੁਣ ਮੇਰੇ ਕਹੀ ਨਾ ਜਾਣੀ ਅਬ ਗੁਣ ਮੇਰੇ ਕੌਣ ਜਾਣੈ ਗੁਣ ਤੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕਤਕੀ ਮਾਈ ਬਾਪ ਕਤਕੇਰਾ ਕਿਦੂ ਥਾਵੋ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ काहे कम पाए मेरे साहिबा। कौन जाने गुण तेरे कही न जानी अब गुण मेरे, किते रुख गर खाम चीने किते पशु पाए, किते नाग कुली मह आए, किते पंख उड़ाए हाट पटन बिज मंदिर पन्ने कर चोरी कर आवे, अगों देखै पिछों देखै तुझते कहां छपावे, तट तीर ताम नव खंड देखे हाट पटन बाजारा, लेके तकड़ी तोलन लागा कट ही मैं बन जारा, जीता समुद्र सागर नीर भरिया तेते औगुण हमारे, दया करो किस मेहर पाव हो डुबते पत्थर तारे जीड़ा गण बराबर तपे, पीतर वगे काती प्रणवत नानक हुक्म पिछाणे, सुख होवे दिन राती मेरे साहिबा। कौन जाने गुण तेरे मेरे साहिबा, कौन जाने गुण तेरे ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਦੂਰੋਂ ਨੇੜੇ ਚੱਲ ਕੇ ਮਨ ਵਿੱਚ ਸ਼ਰਧਾ ਤੇ ਪ੍ਰੇਮ ਲੈ ਕੇ ਸਰਵਰੇ ਕੈਨਾਤ ਵਾਲੀਏ ਦੋ ਜਹਾਨ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਬਿਰਾਜਮਾਨ ਸਤਿਗੁਰੂ ਕਿਰਪਾ ਦੇ ਸਾਗਰ ਦਇਆ ਦੇ ਦਾਤੇ ਧਾਰਮਿਕ ਗ੍ਰੰਥਾਂ ਦੇ ਸਵਾਮੀ ਗੁਰੂਆਂ ਦਾ ਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਗੋਬਿੰਦ ਕੀ ਬਾਣੀ ਸੱਚੀ ਬਾਣੀ वाहो वाहो बाणी निरंकार है तिस जेवड अवर न कोए। पाप नाशक ते शांत दायक गुरबाणी दा हरि जस कीर्तन सरवण करके अपने जीवन दिया घड़िया नू स्वासा नू अमोलक बना रहे हो। बाकी जो समा अपने कोल बचदा है उस नू आपां सारी संगत ने रल मिल के हरी रस करके अते सुन के सफलियां करना है। ਤਾਂ ਹੋ ਸਕਦਾ ਜੇ ਆਪਾਂ ਸਾਰੇ ਮਨ ਦੀ ਇਕਾਗਰਤਾ ਦੁਆਰਾ ਗੁਰ ਚਰਨਾਂ ਵਿੱਚ ਬੈਠਾਂਗੇ, ਕਿਉਂਕਿ ਮਨ ਦਾ ਸੁਭਾਅ ਹੈ ਜਿੱਧਰੋਂ ਆਵਾਜ਼ ਆਉਂਦੀ ਹੈ ਜਾਂ ਜਿੱਧਰ ਦੇਖਦਾ ਉੱਧਰ ਚਲਿਆ ਜਾਂਦਾ। ਦੋ ਦੁਆਰੇ ਨੇ ਮਨ ਦੌੜਨ ਦੇ, ਮੂੰਦਲੀਏ ਦਰਵਾਜ਼ੇ ਬਾਜ਼ੀਆਂ ਨੇ ਅਨਹਦ ਬਾਜ਼ੇ, ਅੱਖਾਂ ਤੇ ਕੰਨਾਂ ਦੁਆਰਾ ਮਨ ਜ਼ਿਆਦਾ ਦੌੜਦਾ। ਕੰਨਾਂ ਨੂੰ ਗੁਰੂ ਕਾ ਜਸ ਹਰੀ ਜਸ ਵਿਚਾਰ ਸੁਣਨ ਵਿੱਚ ਲਾਉਣਾ ਹੈ ਤੇ ਨੇਤਰਾਂ ਨੂੰ ਗੁਰੂ ਸਰੂਪ ਦੇ ਦਰਸ਼ਨ। ਪਹਿਲਾਂ ਨੇਤਰ ਬੰਦ ਕਰਕੇ ਬੈਠਣ ਦਾ ਸੁਭਾਅ ਨਹੀਂ ਹੁੰਦਾ ਤਾਂ ਨੇਤਰੀ ਸਤਿਗੁਰੂ ਵੇਖਣਾ ਸਰਵਣੀ ਸੁਣਨਾ ਗੁਰਨਾਉ ਸਾਹਿਬ ਦੱਸਦੇ ਨੇ ਸੰਗਤ ਕਿਵੇਂ ਕਰਨੀ। ਇਹ ਨਹੀਂ ਦੇਖਣਾ ਕੌਣ ਮੱਥਾ ਟੇਕਣ ਆਇਆ, ਕੌਣ ਜਾ ਰਹੇ ਨੇ, ਕੱਪੜੇ ਕਿਹੋ ਜਿਹੇ ਪਾਏ ਹੋਏ ਨੇ। ਆਪਣਾ ਇਹ ਥੋੜਾ ਏਮ ਹੈ, ਆਪਣਾ ਏਮ ਤਾਂ ਆਇਓ ਪੜ੍ਹਨ ਸੁਣਨ ਕੋ ਬਾਣੀ। ਆਪਾਂ ਤਾਂ ਗੁਰੂ ਦਾ ਜਸ ਸੁਣਨ ਵਾਸਤੇ ਆਏ ਹਾਂ, ਸਾਰੀ ਸੰਗਤ ਹੀ ਗੁਰੂ ਰੂਪ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ। ਪੂਰਾ ਪੂਰਾ ਤਾਂ ਲਾਹ ਪ੍ਰਾਪਤ ਹੋਣਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਨਿਊ ਮੇਹਰ ਸਿੰਘ ਕਲੋਨੀ ਪਟਿਆਲਾ ਦੀ ਸੰਗਤ ਨੂੰ 5 ਦੀਵਾਨ ਮਿਲੇ ਹਨ। ਇਹ ਦੀਵਾਨਾਂ ਦੀ ਬਖਸ਼ਿਸ਼ ਸੰਗਤਾਂ ਨੂੰ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੇ ਕੀਤੀ ਅੱਜ ਤੋਂ 21 ਸਾਲ ਪਹਿਲਾਂ। ਹਰ ਇੱਕ ਸਾਲ ਦੀਵਾਨ ਸਜਦੇ ਆਉਂਦੇ ਹਨ ਗੁਰੂ ਮਹਾਰਾਜ ਦੀ ਕਿਰਪਾ ਸਦਕਾ। ਅੱਜ ਤੀਸਰਾ ਦੀਵਾਨ ਪ੍ਰਾਰੰਭ ਹੈ। ਸਤਸੰਗ ਜੀ, ਆਪਾਂ ਕਿਸੇ ਬਾਗ ਵਿੱਚ ਜਾਈਏ, ਉੱਥੇ ਵਧੀਆ ਫੁੱਲਾਂ ਦੀਆਂ ਕਿਆਰੀਆਂ ਹੋਣ, ਬੂਟੇ ਵਧੀਆ ਹੋਣ, ਉੱਥੇ ਸਫਾਈ ਵਧੀਆ ਤਰੀਕੇ ਨਾਲ ਬਣਿਆ ਹੋਵੇ ਬਾਗ, ਫਿਰ ਆਪਾਂ ਕਹਿੰਦੇ ਹਾਂ ਮਾਲੀ ਬਹੁਤ ਵਧੀਆ ਇਸ ਬਾਗ ਦਾ। ਆਪਾਂ ਵਧੀਆ ਉਹ ਬਾਗ ਨੂੰ ਫੁੱਲਾਂ ਨੂੰ ਬੂਟਿਆਂ ਨੂੰ ਦੇਖ ਕੇ ਵਡਿਆਈ ਆਪਾਂ ਮਾਲੀ ਦੀ ਕਰਦੇ ਹਾਂ। ਭਾਵੇਂ ਬਾਗ ਰਾਜੇ ਦਾ ਹੋਵੇ ਪਰ ਵਡਿਆਈ ਮਾਲੀ ਦੀ ਹੈ। ਜੇ ਕੋਈ ਬੱਚਾ ਇੰਟੈਲੀਜੈਂਟ ਹੈ ਪੜ੍ਹਨ ਵਿੱਚ ਤਾਂ ਉਹਦੇ ਵਿੱਚ ਵਡਿਆਈ ਟੀਚਰ ਦੀ ਹੋਵੇਗੀ। ਇਹ ਚੰਗੇ ਟੀਚਰ ਕੋਲ ਪੜ੍ਹਿਆ ਹੋਇਆ। ਜਦ ਕਿਸੇ ਗੁਰਸਿੱਖ ਦਾ ਜੀਵਨ ਸਿਮਰਨ ਬੰਦਗੀ ਕਰਦਿਆਂ ਉੱਚਾ ਹੁੰਦਾ ਹੈ ਫਿਰ ਵਡਿਆਈ ਗੁਰੂ ਦੀ ਹੁੰਦੀ ਹੈ। ਤੁਸੀਂ ਇਸ਼ਾਰਾ ਤਾਂ ਸਮਝ ਗਏ ਹੋਵੋਗੇ। ਵੈਸੇ ਇਹ ਸਾਰੀ ਕਿਰਪਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਇਹਦੇ ਮਾਲੀ ਕੌਣ ਨੇ? ਬਾਬਾ ਜੈਮਲ ਸਿੰਘ ਜੀ ਪਿੰਡ। ਇਹ ਉਦਮ ਪ੍ਰੇਰਨਾ ਉਹਨਾਂ ਦੀ ਹੈ, ਬਾਕੀ ਸਹਿਯੋਗ ਸਾਰੀ ਸੰਗਤ ਹੈ। ਸੋ ਸੰਗਤ ਮੱਥਾ ਵੀ ਟੇਕਦੀ, ਦੇਖੋ ਬੈਠੀ ਵੀ, ਪਰ ਪਤਾ ਨਹੀਂ ਇੱਥੇ ਸੰਗਤ ਹੈ ਕਿ ਨਹੀਂ, ਕਿਉਂਕਿ ਆਪਾਂ ਲਾਹ ਲੈਣ ਵਾਸਤੇ ਆਏ ਹੋਏ। ਆਪਣੀ ਜਿਹੜੀ ਵਿਚਾਰ ਚੱਲ ਰਹੀ ਹੈ ਨਾ, ਜੀਵ ਸਾਰੇ ਦੁੱਖ ਪਰਮਾਤਮਾ ਤੋਂ ਵਿਛੜ ਕੇ ਪਾ ਰਿਹਾ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਜੀਤ ਆਵੇ ਤਾਂ ਸੇਵਾ, ਅਵਰ ਨਾ ਕੋ ਦੂਜਾ ਸੂਝੈ ਸਾਚੇ ਅਲੱਖ ਅਭੇਵਾ। ਉਹਨੂੰ ਭੁੱਲ ਕੇ ਸਾਰੇ ਦੁੱਖ ਇਸਨੂੰ ਲੱਗੇ ਹੋਏ ਨੇ, ਸਾਰੇ ਸੁੱਖ ਇਹਨੂੰ ਉਹਨੂੰ ਮਿਲ ਕੇ ਹੀ ਪ੍ਰਾਪਤ ਹੋਣਗੇ। ਸਰਵ ਸੁੱਖਾਂ ਕਾ ਦਾਤਾ ਜਿਹੜਾ ਨਾ, ਉਹਨੂੰ ਮਿਲ ਕੇ ਸਾਰੇ ਸੁੱਖ ਮਿਲਣਗੇ। ਫਿਰ ਉਹਨੂੰ ਮਿਲਣ ਦੇ ਲਹਿਦਾ ਲਹਿਦਾ ਸਾਧਨ ਨੇ ਸਾਰੇ ਮਜ਼ਹਬਾਂ 'ਚ, ਸਾਰੇ ਧਰਮਾਂ 'ਚ। ਪਰ ਸੱਚੇ ਪਾਤਸ਼ਾਹ ਦਾ ਆਪਾਂ ਨੂੰ ਉਪਦੇਸ਼ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਇਹ ਵਿਚਾਰ ਆਪਣੀ ਚੱਲ ਰਹੀ। ਪਰਮਾਤਮਾ ਨੂੰ ਪਾਉਣ ਵਾਸਤੇ ਪ੍ਰੇਮਾ ਭਗਤੀ ਦੁਆਰਾ ਪਾਇਆ ਜਾ ਸਕਦਾ। ਨਾ ਉਹ ਦਿਖਾਵੇ ਤੇ ਰੀਤ ਹੈ, ਨਾ ਉਹ ਲਾਲਚ ਤੇ, ਨਾ ਕਿਸੇ ਵਡਿਆਈ ਦਾ ਉਹ ਚਾਹੁੰਦਾ, ਉਹ ਤਾਂ ਪ੍ਰੇਮਾ ਭਗਤੀ ਦੁਆਰਾ ਪਰਮਾਤਮਾ ਦਾ ਮਿਲਾਪ ਹੁੰਦਾ। ਜਦ ਉਹ ਪ੍ਰੇਮਾ ਭਗਤੀ ਕਰਦਾ ਕਰਦਾ ਭਗਵਾਨ ਨੂੰ ਆਪਣੇ ਦੀਨ ਕਰ ਲੈਂਦਾ ਜਿਹੜਾ ਭਗਤ ਹੈ। ਫਿਰ ਜੋ ਉਹਦਾ ਭਗਤ ਕਹਿੰਦਾ ਭਗਵਾਨ ਉਹੀ ਕਰਦਾ। ਕੱਲ ਇਹ ਵਿਚਾਰ ਕਰੀ ਸੀ ਆਪਾਂ। ਫਿਰ ਸਾਧ ਸੰਗਤ ਜੀ, ਪਰਮੇਸ਼ਰ ਨੂੰ ਜੋ ਉਹਦਾ ਪਿਆਰਾ ਪ੍ਰੇਮ ਕਰਨ ਵਾਲਾ ਛਕਾਉਂਦਾ ਉਹੀ ਛਕ ਲੈਂਦਾ, ਕਿਉਂਕਿ ਜਿਹੜੇ ਨਾਮ ਆਨੰਦੀ ਰੱਬ ਦੇ ਪਿਆਰੇ ਹੋ ਜਾਂਦੇ ਨੇ ਨਾ, ਉਹ ਦੁਨੀਆਂ ਦੇ ਰਸ ਕਸਾਂ ਤੋਂ ਉੱਪਰ ਚਲੇ ਜਾਂਦੇ ਨੇ। ਇਹ ਰਸ ਛੋਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਿੰਨਾ ਚਿਰ ਇਹ ਦੁਨੀਆਂ ਦੇ ਰਸ ਕਸ ਨਹੀਂ ਛੱਡਦੇ ਨੂੰ ਨਾਮ ਰਸ ਨਹੀਂ ਪ੍ਰਾਪਤ ਹੁੰਦਾ। ਨਾਮ ਰਸ ਪੀਆ ਰੇ, ਜੇ ਰਸ ਵਿਸਰ ਗਏ ਰਸ ਔਰ। ਵਿਖੇ ਮਨ ਫੀਕਾ ਤਿਆਗ ਰੀ ਸਕੀਏ, ਨਾਮ ਮਹਾਂਰਸ ਪੀਓ। ਬਿਨ ਰਸ ਚਾਖੇ ਉੱਡ ਗਈ ਸਗਰੀ, ਸੁਖੀ ਨਾ ਹੋਵਤ ਜੀਓ। ਮਹਾਰਾਜ ਕਹਿੰਦੇ ਐਵੇਂ ਤੂੰ ਡੋਲਦਾ ਫਿਰਦਾ ਦੁਨੀਆਂ ਦੇ ਰਸਾਂ ਕਸਾਂ ਵਿੱਚ, ਕਬੀਰ ਡਗਮਗ ਕਿਆ ਕਰੇ ਕਹਾਂ ਡਲਾਵੇ ਜੀਓ। ਸਰਵ ਸੁਖੋ ਨਾਇਕੋ ਰਾਮ ਨਾਮ ਰਸ ਪੀਓ। ਸਾਰੇ ਸੁੱਖਾਂ ਨੂੰ ਦੇਣ ਵਾਲਾ ਜਿਹੜਾ ਰਸ ਹੈ, ਬਾਕੀ ਰਸ ਹੈਗੇ ਨੇ ਇੰਦਰੀਆਂ ਦੇ, ਇੱਕ ਇੱਕ ਰਸ ਹੈ ਜਿਹੜਾ ਇਹਨੂੰ ਨਰਕਾਂ 'ਚ ਲੈ ਜਾਂਦਾ। ਮਿਰਗ ਮੀਨ ਭਰੰਗ ਪਤੰਗ ਕੁੰਚਰ, ਏਕ ਦੋਖ ਬਨਾਸ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕਾਸ। ਆਪਾਂ ਦੇਖਦੇ ਹਾਂ ਅੱਖਾਂ ਨਾਲ, ਕੰਨਾਂ ਨਾਲ ਸੁਣਦੇ ਹਾਂ, ਜ਼ੁਬਾਨ ਨਾਲ ਚੱਖਦੇ ਹਾਂ, ਨਾਸਕਾਂ ਨਾਲ ਸੁੰਘਦੇ ਹਾਂ, ਚਮੜੀ ਨਾਲ ਸਪਰਸ਼ ਕਰਦੇ ਹਾਂ। ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਆਪਣੇ ਤਾਂ ਪੰਜ ਨੇ, ਜਿਨ੍ਹਾਂ 'ਚ ਇੱਕ ਇੱਕ ਨੇ ਉਹ ਮਰ ਜਾਂਦੇ ਨੇ। ਹਿਰਨ ਮਰ ਜਾਂਦਾ ਕਿ ਉਹਦੇ 'ਚ ਨਾਸਕਾਂ ਦਾ ਵਿਸ਼ਾ ਹੁੰਦਾ। ਜਦ ਮੀਂਹ ਪੈਣ ਤੋਂ ਬਾਅਦ ਹਵਾ ਚੱਲਦੀ, ਉਹਦੀ ਨਾਭੀ 'ਚ ਕਸਤੂਰੀ ਹੁੰਦੀ ਹੈ। ਅੱਜ ਕੱਲ੍ਹ ਤਾਂ ਕੈਮੀਕਲ ਨਾਲ ਵੀ ਬਣਾਉਂਦੇ ਹੋਣਗੇ, ਪਰ ਅਸਲੀ ਕਸਤੂਰੀ ਮਿਰਗ ਦੀ ਨਾਭੀ 'ਚੋਂ ਨਿਕਲਦੀ ਹੈ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਬੁਲਾਇਆ। ਕਿਸੇ ਕਿਸੇ ਪੰਸਾਰੀ ਕੋਲ ਹੋਏਗੀ ਉਹਦੇ ਉੱਤੇ ਮਿਰਗ ਦੇ ਵਾਲ ਹੋਣਗੇ, ਜਿੱਥੇ ਨਾਫਾ ਹੋਏਗਾ ਨਾ ਉਹਦੇ ਕੋਲ ਪੰਸਾਰੀ ਕੋਲ, ਤੁਸੀਂ ਉਹਦੇ ਉੱਤੇ ਹੱਥ ਘਸਾਇਓ ਮਾੜਾ ਜਿਹਾ। ਕਈ ਦਿਨ ਸਾਬਣ ਨਾਲ ਧੋਈ ਜਾਓਗੇ ਉੱਤੇ ਸੁਗੰਧੀ ਨਹੀਂ ਜਾਏਗੀ, ਇੰਨੀ ਮਹਿਕ ਹੈ ਉਹਦੇ ਚ ਕਸਤੂਰੀ, ਉਹ ਮਿਰਗ ਦੀ ਨਾਭੀ ਚੋਂ ਨਿਕਲਦੀ। ਪਰ ਮਿਰਗ ਨਹੀਂ ਜਾਣਦਾ ਮੇਰੇ ਕੋਲ ਕਸਤੂਰੀ ਹੈ। ਜਦ ਮੀਂਹ ਪੈਣ ਤੋਂ ਬਾਅਦ ਹਵਾ ਚੱਲਦੀ ਹੈ ਉਹਦੀ ਨਾਸਕਾਂ ਨੂੰ ਸੁਗੰਧ ਲੱਗਦੀ ਹੈ ਕਸਤੂਰੀ, ਉਹ ਫਿਰ ਦੌੜਦਾ ਜੰਗਲ ਚ ਲੱਭਣ ਵਾਸਤੇ, ਹੈ ਕਿੱਥੇ ਇਹੋ ਜਿਹੀ ਮਹਿਕ ਵਾਲੀ ਚੀਜ਼। ਜਿਵੇਂ ਆਪਾਂ ਲੱਭਦੇ ਫਿਰਦੇ ਹਾਂ ਸੁੱਖ, ਉਹੀ ਭਰਮ ਹੈ ਆਪਣੇ ਅੰਦਰ। ਜਦ ਉਹ ਫਿਰ ਥੱਕ ਕੇ ਗਿਰ ਜਾਂਦਾ ਹੈ ਨਾ, ਗਰਦਨ ਲੰਮੀ ਹੁੰਦੀ ਹੈ ਮਿਰਗ ਦੀ, ਉਹਦੀ ਨਾਸਕਾ ਮੁੜ ਕੇ ਨਾਭੀ ਨਾਲ ਲੱਗ ਜਾਂਦੀਆਂ, ਮਹਿਬ ਹੋ ਕੇ ਪਿਆ ਰਹਿੰਦਾ, ਸਾਰੀ ਉਮਰ ਉਹ ਦੁੱਖ ਨੂੰ ਚੰਬੜਿਆ ਰਹਿੰਦਾ। ਇਹ ਆਪਾਂ ਨੂੰ ਵੀ ਹੈਗਾ ਨਾ ਨਾਸਕਾ ਦਾ ਵਿਸ਼ਾ। ਫਿਰ ਜਿਹੜਾ ਪਤੰਗਾ ਇਹਨੂੰ ਅੱਖਾਂ ਦਾ ਵਿਸ਼ਾ ਹੈ, ਲਾਈਟ ਮੱਚਦੀ ਦੇਖਦਾ ਇਹ ਤੁਰਿਆ ਨਹੀਂ ਜਾਂਦਾ ਵਿਚਾਰੇ ਨੂੰ, ਜਾ ਕੇ ਲਾਈਟ ਦੇਖ ਕੇ ਉੱਤੇ ਗਿਰਦਾ ਸੜ ਕੇ ਮਰ ਜਾਂਦਾ। ਦੇਖੋ ਪਤੰਗੇ ਦਾ ਇੰਨਾ ਪ੍ਰੇਮ ਹੈ, ਉਹ ਰਹਿ ਨਹੀਂ ਸਕਦਾ ਦੀਵੇ ਨੂੰ ਦੇਖ ਕੇ। ਦੀਵਾ ਦੇਖ ਲਓ ਅੱਗੇ ਕਿੰਨੀ ਕਿਰਪਾ ਕਰਦਾ, ਸਵਾਹ ਬਣਾ ਹੁੰਦਾ ਉਹਦੀ। ਪ੍ਰੀਤ ਤਾਂ ਗੁਰੂ ਨਾਲ ਹੀ ਸੱਚੀ ਹੈ, ਬਾਕੀ ਤਾਂ ਦੁੱਖ ਦੇਣ ਵਾਲੀ ਹੋਈ ਹੈ। ਭਾਈ ਗੁਰਦਾਸ ਜੀ ਨੇ ਦੱਸਿਆ ਨਾ, ਬਾਕੀ ਪ੍ਰੀਤ ਦੁੱਖਦਾਈ ਹੈ, ਕਿਸੇ ਨਾਲ ਵੀ ਕਰੇਗਾ ਨੀਂਦ ਆਉਣ ਤੋਂ ਅੜ ਜਾਏਗੀ ਰਾਤ ਨੂੰ। ਕਹਿੰਦੇ ਨੀਂਦ ਨਹੀਂ ਆਉਂਦੀ, ਪ੍ਰੀਤ ਹੋਰ ਕਿਤੇ ਜੋੜੀ ਹੋਈ ਹੈ ਤੇਰੀ, ਤੂੰ ਗੁਰੂ ਨਾਲ ਜੋੜ। ਜੇ ਗੁਆਂਢੀਆਂ ਦੇ ਵੀ ਦੁੱਖ ਨਾ ਹਟ ਗਏ ਤਾਂ ਦੀਪਕ ਪਿਆਵਤ ਪਤੰਗ ਪ੍ਰੀਤ ਰੀਤ ਲੱਗ। ਪਤੰਗਾ ਤਾਂ ਵਿਚਾਰਾ ਪ੍ਰੀਤ ਕਰਕੇ ਆਉਂਦੇ ਦੀਵੇ ਕੋਲ, ਦੀਪ ਕਹਿ ਮਹਾ ਵਿਪ੍ਰੀਤ ਮਿਲੇ ਜਾ ਰਿਹਾ, ਉਹ ਸਾੜ ਕੀ ਸੋਹ ਕਰ ਦਿੰਦਾ, ਐਸੀ ਪ੍ਰੀਤ ਦਾ ਫਲ ਮਿਲਦਾ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਭਵਰਾ ਹੈ ਉਹ ਫੁੱਲ ਤੇ ਵਿਚਾਰਾ ਮਹਿਬ ਹੋ ਕੇ ਆ ਕੇ ਬੈਠਦਾ, ਪ੍ਰੀਤ ਕਰਦਾ ਫੁੱਲ ਨਾਲ, ਪਰ ਫੁੱਲ ਕੀ ਕਿਰਪਾ ਕਰਦਾ ਉਹਦੇ ਉੱਤੇ, ਸ਼ਾਮ ਨੂੰ ਬੰਦ ਕਰਕੇ ਵਿੱਚ ਹੀ ਮਾਰ ਦਿੰਦਾ। ਅੰਗ ਚਾ ਲਾਵਤ ਕਮਲ ਪੈ ਸਨੇਹ ਕਰ ਭਵਰਾ, ਕਮਲ ਸਪੁੰਟ ਬਾਂਧ ਪ੍ਰਾਣ ਪਰਹਾਰ, ਵਿੱਚ ਹੀ ਮਾਰ ਦਿੰਦਾ। ਇਸੇ ਤਰ੍ਹਾਂ ਜਿਹੜੀ ਮੱਛਲੀ ਹੈ ਦੇਖੋ ਪਾਣੀ ਨਾਲ ਕਿੰਨਾ ਪਿਆਰ ਕਰਦੀ ਹੈ, ਬਾਹਰ ਕੱਢ ਦਿਓ ਤੜਪ ਤੜਪ ਕੇ ਪ੍ਰਾਣ ਤਿਆਗ ਦਿੰਦੀ ਹੈ ਪਾਣੀ ਤੋਂ ਬਾਅਦ। ਮੱਛੀ ਫੜ ਕੇ ਉਹਦੇ ਟੁਕੜੇ ਟੁਕੜੇ ਕਰਕੇ ਖਾ ਲੈਂਦੇ ਨੇ, ਪਰ ਮੱਛੀ ਖਾਣ ਵਾਲਾ ਰਾਤ ਨੂੰ ਠੁੱਟ ਕੇ ਪਾਣੀ ਪੀਂਦਾ, ਮਰ ਕੇ ਵੀ ਪਾਣੀ ਨਹੀਂ ਭੁੱਲਿਆ ਅਜੇ ਤੱਕ। ਇਹ ਸਾਹਿਬ ਦੇ ਬੱਚੇ ਨੇ, ਮੀਨ ਪੱਕਰ ਫਾਂਕਿਓ ਅਰ ਕਾਟਿਓ ਰਾਤ ਕੀ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਮਹਾਰਾਜ ਕਹਿੰਦੇ ਗੁਰੂ ਨਾਲ ਸਿੱਖ ਨੇ ਐਸੇ ਪ੍ਰੀਤ ਕਰਨੀ ਜਿਵੇਂ ਮੱਛੀ ਪਾਣੀ ਨਾਲ ਕਰਦੀ। ਅੱਖਾਂ ਦੀਵਾਂ ਐਸੀ ਪ੍ਰੀਤ ਸਿੱਖ ਦੀ ਹੋਣੀ ਚਾਹੀਦੀ ਸ਼ਬਦ ਨਾਲ। ਪਰ ਪ੍ਰਾਣੀ ਪਾਣੀ ਕੀ ਕਿਰਪਾ ਕਰਦਾ ਹੈ, ਉਹ ਜਦ ਕੁੰਡੀ ਚ ਫਸਦੀ ਰੱਖ ਨਹੀਂ ਸਕਦਾ ਉਹਨੂੰ। ਵਿਛੜਤ ਰਾਖ ਨਾ ਸਖਤ ਗਹਿ ਡਾਰ, ਮਨ ਬਚ ਕਰ ਮੀਨ ਲਵ ਲੀਨ ਗਤ। ਇੱਕ ਹੁੰਦਾ ਜ਼ਬਾਨ ਨਾਲ ਕਹਿਣਾ ਪ੍ਰੇਮ ਨਾਲ, ਇੱਕ ਕਰਮ ਦੁਆਰਾ ਪ੍ਰੇਮ ਹੁੰਦਾ, ਇੱਕ ਮਨ ਦੁਆਰਾ। ਇਹ ਕਰਮ ਵੀ ਤਿੰਨ ਤਰ੍ਹਾਂ ਦਾ ਹੁੰਦਾ ਹੈ, ਇੱਕ ਹੱਥ ਨਾਲ ਕਰਮ ਹੁੰਦਾ, ਇੱਕ ਜ਼ਬਾਨ ਨਾਲ ਹੁੰਦਾ, ਇੱਕ ਮਨ ਨਾਲ, ਮਨ ਬਚ ਕਰਮ। ਇਹ ਤਿੰਨੇ ਤਰੀਕਿਆਂ ਨਾਲ ਪਾਣੀ ਪ੍ਰੀਤ ਕਰਦੀ ਹੈ ਮੱਛੀ। ਮਨ ਬਚ ਕਰਮ ਮੀਨ ਲਵ ਲੀਨ ਗਤ, ਵਿਛੜਤ ਰਾਖ ਨਾ ਸਖਤ ਕਹਿ ਡਾਰ, ਕਹਿੰਦੇ ਜਿਹੜਾ ਗੁਰਸਿੱਖ ਹੈ ਨਾ, ਪਰ ਉਹ ਇਹੋ ਜਿਹੀ ਪ੍ਰੀਤੀ ਵੀ ਨਹੀਂ ਛੱਡਦੇ, ਥੋੜਾ ਵੀ ਜੇ ਪਤੰਗਾ ਸੜ ਗਿਆ ਤੇ ਮੁੜ ਕੇ ਦੀਵੇ ਤੇ ਆਉਣਾ ਹੀ ਨਹੀਂ ਪਤੰਗੇ, ਨਹੀਂ ਪਤੰਗਾ ਤਾਂ ਆਉਂਦਾ ਹੈ, ਨਹੀਂ ਛੱਡਦਾ ਉਹ। ਇਹ ਥੋੜਾ ਜਿਹਾ ਭਵਰਾ ਮਰ ਗਿਆ ਫੁੱਲ ਦੇ ਵਿੱਚ ਬੰਦ ਹੋ ਕੇ, ਮੁੜ ਕੇ ਭਵਰਾ ਆਉਣਾ ਹੀ ਨਹੀਂ, ਜੇ ਸਿੱਖ ਚਰਖੜੀ ਤੇ ਚੜ ਗਿਆ ਮੁੜ ਕੇ ਸਿੱਖ ਬਣਨਾ ਹੀ ਨਹੀਂ, ਇੱਕ ਚੜੇਗਾ ਹਜ਼ਾਰਾਂ ਫਿਰ ਸਿੰਘ ਸਜਣਗੇ ਉੱਥੇ ਮਗਰ। ਇਹ ਥੋੜਾ ਜਿਹਾ ਭਾਈ ਦਿਆਲਾ ਦੇਗ ਵਿੱਚ ਉੱਬਲ ਗਿਆ, ਮੁੜ ਕੇ ਸਿੱਖ ਬਣਨ ਤੋਂ ਹਟ ਗਿਆ। ਕਰਦੇ ਤਾਂ ਹੀ ਸੀ ਵੀ ਬੰਦ ਬੰਦ ਕੱਟ ਦਿਓ, ਮੁੜ ਕੇ ਆਪ ਪਿਣੇ ਆਪ ਹੀ ਸਿੱਖ ਨਹੀਂ ਬਣਨਗੇ। ਪਰ ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ ਜਿਉਂਦਿਓ ਸਾਨੂੰ ਵੱਢਦਾ, ਅਸੀਂ ਦੂਣ ਸੁਆਏ। ਐਸੀ ਕੋਈ ਸਿੱਖੀ ਹੈ ਜਿੰਨੀ ਔਰ ਲੱਗਦੀ ਹੈ ਉਨੀ ਹਰੀ, ਜਦ ਮੀਂਹ ਪੈਂਦਾ ਫਿਰ ਢਿੱਲਾ ਪੈ ਜਾਂਦਾ। ਹੁਣ ਸੰਖਮਰਮਰ ਦੀਆਂ ਕੋਟੀਆਂ ਬਣਦੀਆਂ ਨਾ, ਹੁਣ ਕਹਿੰਦਾ ਵੀ ਔਖਾ ਹੈ ਕਿਰਪਾਨ ਪਾਉਣਾ, ਅੰਮ੍ਰਿਤ ਛਕਣਾ। ਜਦ ਇਹ ਜੰਗਲਾਂ ਚ ਘੋੜਿਆਂ ਦੀ ਕਾਠੀ ਤੇ ਰਹਿੰਦਾ ਸੀ, ਕਹਿੰਦਾ ਸੀ ਰਾਜ ਛੱਡ ਦਾਂਗੇ ਸਿੱਖੀ ਨਹੀਂ ਛੱਡਾਂ। ਹੁਣ ਕਹਿੰਦੇ ਸਿੱਖੀ ਛੱਡ ਦਾਂਗੇ ਕੁਰਸੀ ਨਹੀਂ ਛੱਡਾਂਗੇ। ਦੇਖ ਲਓ ਕੀ ਬਣਾਇਆ ਗਿਆ ਸਿੱਖੀ ਦਾ, ਉਹ ਜੇ ਆਪਾਂ ਜਿਹੜੇ ਅੱਖਾਂ ਮੀਟ ਕੇ ਮਗਰ ਹੀ ਡਿੱਗੀ ਜਾਂਦੀਆਂ ਨੇ। ਜਦੋਂ ਜਵੇ ਬਾਣ ਲੱਗ ਗਿਓ ਤਵੇ ਰੋਸ ਜਾਗ ਗਿਓ, ਜਿੰਨਾ ਇਹਦੇ ਉੱਤੇ ਸਖਤੀ ਦਾ ਪੈਰ ਆਉਂਦਾ ਉਨਾ ਤਿਆਰ ਪ੍ਰਚਾਰ ਹੋ ਜਾਂਦਾ। ਜਦ ਸੁੱਖ ਦਾ ਟਾਈਮ ਆਉਂਦਾ ਵੇਸਲਾ ਹੋ ਜਾਂਦਾ। ਹੁਣ ਥੋੜੇ ਜੇ ਸੁੱਖ ਜ਼ਿਆਦਾ ਮਿਲ ਗਏ ਆਪਾਂ ਨੂੰ, ਹੁਣ ਪੱਗ ਚੱਕਣੀ ਵੀ ਔਖੀ ਆਪਾਂ ਨੂੰ, ਕਕਾਰ ਪਾਉਣੇ ਵੀ, ਬਾਣੀ ਪੜ੍ਹਨੀ ਵੀ ਔਖੀ ਹੋਈ ਹੋਈ ਹੈ। ਪਰ ਦੇਖਿਓ ਕਿਤੇ ਸੁੱਖ ਦੁੱਖਾਂ 'ਚ ਨਾ ਬਦਲ ਜਾਣ ਆਪਣੇ। ਇਹ ਸੁੱਖ ਗੁਰੂ ਨੇ ਦਿੱਤੇ ਨੇ, ਜਿਹਨੂੰ ਆਪਾਂ ਭੁਲਾ ਕੇ ਗੁਰੂ ਤੋਂ ਬੇਮੁਖ ਹੋ ਰਹੇ। ਇਹ ਥੋੜਾ ਵੀ ਭਵਰਾ ਫੁੱਲ ਤੇ ਨਹੀਂ ਆਏਗਾ। ਜਿੰਨਾ ਚਿਰ ਦੁਨੀਆਰੀ ਦੀ ਭਵਰੇ ਫੁੱਲ ਉੱਤੇ ਆ ਕੇ ਬੈਠਦੇ ਰਹਿਣਗੇ, ਭਾਵੇਂ ਰੋਜ਼ ਭਵਰਾ ਮਰ ਜਾਏ ਫੁੱਲ ਦੇ ਵਿੱਚ ਬੰਦ ਹੋ। ਇਸੇ ਤਰ੍ਹਾਂ ਬਿਨ ਗੁਰਦੇਵ ਪ੍ਰੀਤ ਆਨ ਪ੍ਰੀਤ ਦੁੱਖਦਾਇਕ ਹੈ। ਜਿਹੜਾ ਗੁਰਸਿੱਖ ਹੈ ਸੱਚੀ ਪ੍ਰੀਤ ਕਿਉਂ ਵਿਸਾਰਦੇ, ਜਦ ਝੂਠੀ ਪ੍ਰੀਤ ਦੁੱਖਦਾਇਕ ਪ੍ਰੀਤ ਨਹੀਂ ਛੱਡਦਾ ਕੋਈ, ਗੁਰਸਿੱਖ ਸੱਚੀ ਪ੍ਰੀਤ ਨਹੀਂ ਛੱਡੇਗਾ। ਪਰ ਉਹਨਾਂ ਵਿੱਚ ਤਾਂ ਇੱਕ ਇੱਕ ਹੈ, ਪਤੰਗੇ ਵਿੱਚ ਦੇਖਣ ਦਾ ਵਿਸ਼ਾ ਹੈ, ਆਪਾਂ ਵੀ ਅੱਖਾਂ ਨਾਲ ਦੇਖਦੇ। ਉਹ ਇੱਕ ਵਿਸ਼ੇ ਨਾਲ ਮਾਰਿਆ ਜਾਂਦਾ, ਹਾਥੀ ਨੂੰ ਚਮੜੇ ਦਾ ਵਿਸ਼ਾ ਹੁੰਦਾ, ਮਿਰਗ ਮੀਨ ਪਤੰਗ, ਪਤੰਗ ਕੁੰਚਰ ਹਾਥੀ ਨੂੰ ਕਹਿੰਦੇ। ਉਹ ਸਪਰਸ਼ ਦਾ ਵਿਸ਼ਾ ਹੁੰਦਾ ਉਹਨੂੰ ਚਮੜੀ ਦਾ, ਫੜ ਕੇ ਉਹਨੂੰ ਉੱਤੇ ਪਨਾਣ ਲੱਦ ਲੈਂਦੇ ਨੇ, ਸੂਏ ਖਾਂਦਾ ਰਹਿੰਦਾ ਸਾਰੀ ਅੰਕਸ਼। ਜਿਹੜਾ ਸੁਰ ਤੇ ਸਿਰ ਤੇ ਬੈਠਾ ਹੁੰਦਾ ਉਹਦੇ ਕੋਲ ਇੱਕ ਛੁਰਾ ਹੁੰਦਾ ਤਿੱਖਾ ਜਿਹਾ, ਉਹਨੂੰ ਅੰਕਸ਼ ਕਹਿੰਦੇ। ਆਪਣੇ ਵਿੱਚ ਇਹ ਪੰਜ ਹੀ ਦੋਸ਼ ਨੇ, ਇਹ ਤਾਂ ਗੁਰੂ ਕਿਰਪਾ ਕਰੇ ਆਪਾਂ ਤਾਂ ਬਚ ਸਕਦੇ, ਉਹਨਾਂ ਚ ਇੱਕ ਇੱਕ ਮਾਰੇ ਜਾਂਦੇ ਨੇ। ਪੰਜ ਦੋ ਕਸਾਧ ਜਾਮੈ ਤਾਂ ਕੀ ਕੇਤ ਕਾਸ, ਮਹਾਰਾਜ ਕਹਿੰਦੇ ਤੂੰ ਕਿਵੇਂ ਬਚ ਸਕਦਾ, ਤੂੰ ਤਾਂ ਅਰਦਾਸ ਕਰਿਆ ਕਰ ਗੁਰੂ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਹੀ ਮੇਰਾ ਬਚਾਅ ਹੋ ਸਕਦਾ। ਮੇਰੀ ਕੀ ਮਜਾਲ ਹੈ ਜੱਗ ਕਾ ਦਿਲ ਕੀ ਕੋਠੜੀ ਚੋਂ ਮੈਂ ਚਿੱਟੇ ਕੱਪੜੇ ਲੈ ਕੇ ਨਿਕਲ ਜਾਂਦਾ, ਨਹੀਂ ਬਚਿਆ ਜਾ ਸਕਦਾ। ਇਸ ਕਰਕੇ ਉਹ ਗੁਰਸਿੱਖ ਦੀ ਸੱਚੀ ਪ੍ਰੀਤ ਹੈ। ਫਿਰ ਜੋ ਇਹ ਪ੍ਰੇਮ ਨਾਲ ਛਕਾਉਂਦਾ ਛੱਕ ਵੀ ਲੈਂਦਾ, ਕਿਉਂਕਿ ਜਿੰਨਾ ਉਹ ਪਰਮਾਤਮਾ ਰਸਾਂ ਕਸਾਂ ਦੇ ਦੇਵ ਨਹੀਂ ਹੈ, ਜਿੰਨਾ ਚਿਰ ਦੁਨੀਆਂ ਦੇ ਰਸ ਨਹੀਂ ਛੱਡਦਾ ਇਹਨੂੰ ਨਾਮ ਰਸ ਨਹੀਂ ਪ੍ਰਾਪਤ ਹੋਏਗਾ। ਅਸੀਂ ਬੰਦਗੀ ਕਰਨ ਵਾਲੇ ਸਤਪੁਰਸ਼ਾਂ ਦਾ ਪ੍ਰਸ਼ਾਦ ਵੀ ਦੇਖਿਆ, ਛੱਕ ਕੇ ਲੂਣਾ, ਲੂਣ ਵਿੱਚ ਨਹੀਂ ਹੁੰਦਾ ਸੀ ਵਿੱਚੋਂ, ਆਪਣੇ ਵਰਗੇ ਸੋਚਦੇ ਛੱਕ ਕਿਵੇਂ ਲੈਂਦੇ। ਭਗਤ ਫਰੀਦ ਦੀ ਲੜਕੀ ਸੀ ਜਿਹੜੀ, ਇਹ ਵੀ ਬਹੁਤ ਉੱਚੀ ਅਵਸਥਾ ਦੀ ਮਾਲਕ ਸੀ, ਬੰਦਗੀ ਕਰਦੀ ਸੀ, ਇਹਨੇ ਫਕੀਰਾਂ ਨੂੰ ਪਰਖਣ ਵਾਸਤੇ ਇੱਕ ਦਿਨ ਭੋਜਨ ਫਕੀਰਾਂ ਨੂੰ ਕੀਤਾ, ਬੇਨਤੀ ਕੀਤੀ ਭੋਜਨ ਛਕੋ ਦੇਖਣ ਵਾਸਤੇ ਫਕੀਰਾਂ ਨੂੰ। ਫਕੀਰ ਤਿਆਰ ਹੋ ਕੇ ਆ ਗਏ, ਕਈਆਂ ਨੇ ਇੱਕ ਦਿਨ ਪਹਿਲਾਂ ਹੀ ਨਹੀਂ ਪ੍ਰਸ਼ਾਦ ਛਕਿਆ ਵੀ ਕੱਲ ਨੂੰ ਖਰੀਦ ਕੇ ਭੋਜਨ ਹੈ, ਪਕਵਾਨ ਪੱਕੇ ਹੋਣਗੇ, ਕੱਲ ਨੂੰ ਹੀ ਛਕ ਲਾਂਗੇ। ਇੱਕ ਦਿਨ ਪਹਿਲਾਂ ਹੀ ਆ ਗਏ। ਅੱਗੇ ਪੁਰਾਣੇ ਛੋਲੇ ਪਏ ਸੀ ਫਰੀਦ ਜੀ ਦੇ ਘਰੇ, ਪੁਰਾਣੇ ਪੁਰਾਣੇ ਛੋਲੇ ਕੌੜੇ ਹੋ ਜਾਂਦੇ, ਪੁਰਾਣੇ ਛੋਲੇ ਸੀ ਉਹਨਾਂ ਨੂੰ ਕੁੱਟ ਕੇ ਪਾਣੀ ਦਾ ਛਿੱਟਾ ਮਾਰ ਕੇ ਪਿੰਨੇ ਬਣਾ ਤੇ ਭੁੱਗਾ ਕਹਿੰਦੇ ਨੇ ਜਿਹਨੂੰ। ਜਦ ਫਕੀਰ ਪੰਗਤਾਂ ਚ ਬੈਠ ਕੇ ਥਾਲ ਰੱਖ ਕੇ ਉਹਨਾਂ ਅੱਗੇ ਇੱਕ ਇੱਕ ਪਿੰਨਾ ਭੁੱਗੇ ਦਾ ਰੱਖ, ਨਾ ਨੂਨ ਨਾ ਮਿੱਠਾ, ਉਹਦੇ ਚ ਦੋ ਹੀ ਚੀਜ਼ਾਂ ਸਵਾਦ ਬਣਾਉਂਦੀਆਂ ਨੇ, ਜਾਂ ਮਿੱਠਾ ਬਣਾਉਂਦਾ ਜਾਂ ਨੂਨ, ਬਾਕੀ ਕੋਈ ਚੀਜ਼ ਸਵਾਦ ਵਾਲੀ ਨਹੀਂ ਹੁੰਦੀ, ਨਾ ਉਹਦੇ ਚ ਮਿੱਠਾ ਹੈ ਨਾ ਨੂਨ। ਕੌੜੇ ਛੋਲੇ ਜਿਹੜੇ ਤਾਂ ਫਕੀਰ ਸੀ ਬੰਦਗੀ ਵਾਲੇ, ਉਹਨਾਂ ਨੇ ਤਾਂ ਛਕਿਆ ਉੱਠ ਕੇ ਚਲੇ ਗਏ। ਜਿਹੜੇ ਸਾਡੇ ਵਰਗੇ ਸਵਾਦੂ ਸੀ ਉਹ ਖਾਣ ਅੰਦਰ ਨੂੰ ਫੁੱਲ ਫੁੱਲ ਕੇ ਬਾਹਰ ਨੂੰ ਆਉਣ, ਰਗਾਂ ਫੁੱਲ ਗਈਆਂ ਉਹਨਾਂ ਦੀ, ਪਤਾ ਨੀ ਕਿਹੜੇ ਹਾਲ ਨਾਲ ਖਾ ਲਏ ਹੋਣਗੇ ਵਿਚਾਰਿਆਂ ਨੇ। ਕਹਿੰਦੇ ਫਰੀਦ ਜੀ ਅਸੀਂ ਤਾਂ ਕੱਲ ਦਾ ਪ੍ਰਸ਼ਾਦ ਛੱਡਿਆ ਹੋਇਆ ਸੀ ਵੀ ਪਕਵਾਨ ਪੱਕੇ ਹੋਣਗੇ ਫਰੀਦ ਜੀ ਦੇ ਘਰ, ਆ ਸਾਡੇ ਨਾਲ ਚੰਗੀ ਕਰੀਏ ਤੁਸੀਂ, ਆ ਛੋਲੇ ਕੁੱਟ ਕੇ ਕੌੜੇ ਨਾ, ਵਿੱਚ ਨੂਣ ਮਾਸਾ ਭੋਰਾ ਪਾਇਆ ਵਿੱਚ ਮਿੱਠਾ, ਆ ਸਾਨੂੰ ਪਤਾ ਕਿਵੇਂ ਅਸੀਂ ਖਾਧੇ। ਫਰੀਦ ਜੀ ਕਹਿੰਦੇ ਬੀਬਾ ਤੂੰ ਫਕੀਰਾਂ ਵਾਸਤੇ ਭੋਜਨ ਕੀ ਤਿਆਰ ਕੀਤਾ ਸੀ? ਉਹ ਕਹਿੰਦੀ ਪਿਤਾ ਜੀ ਮੈਂ ਤਾਂ ਸਾਧੂਆਂ ਵਾਸਤੇ ਭੋਜਨ ਤਿਆਰ ਕਰਿਆ ਸੀ, ਮੈਨੂੰ ਕੀ ਪਤਾ ਇੱਥੇ ਸਵਾਦੂ ਆਉਣਗੇ। ਸਵਾਦੂ ਕਿਤੇ ਕੱਲ ਨੂੰ ਤੁਸੀਂ ਵੀ ਬਿਨਾਂ ਨੂਣ ਤੋਂ ਨਾ ਪਕਾ ਦੇ ਵੀ ਗੱਲ ਦੁਆਨ ਚ ਸੁਣਾਉਂਦੇ ਸੀ, ਇਹ ਤਾਂ ਫਕੀਰਾਂ ਦੀ ਗੱਲ ਕਰ ਰਿਹਾ ਸੀ, ਹੋਰ ਕਿਸੇ ਨੂੰ ਬਿਮਾਰ ਕਰੋ ਕਿਤੇ ਗੱਲ। ਇਹ ਉਹਨਾਂ ਵਿੱਚ ਦੇਖਿਆ ਉਹ ਦੁਨੀਆਂ ਦੇ ਰਸ ਥੱਲੇ ਰਹਿ ਜਾਣ। ਇੱਧਰ ਹਰਿਆਣੇ ਚ ਮਹਾਂਪੁਰਸ਼ ਕਿਸੇ ਦੇ ਘਰੇ ਚਲੇ ਗਏ, ਰਸੋਈ ਦੇ ਨਾਲ ਹੀ ਆਸਣ ਲਾਇਆ ਸੀ, ਬੈਠੀ ਸੰਗਤ ਮਾਈਆਂ ਨਾਲ ਚਾਹ ਤਿਆਰ ਕਰਨ, ਰਸੋਈ ਚ ਕੋਲੀ ਡੱਬੇ ਖੰਡ ਦੇ ਨੂਣ ਦੇ, ਦੋ ਕੜਛੀਆਂ ਨੂਣ ਦੀਆਂ ਭਰ ਕੇ ਚਾਹ ਤਪਾਤੀਆਂ, ਜ਼ਹਿਰ ਵਰਗਾ ਕੌੜਾ ਨੂਣ, ਪਹਿਲਾਂ ਮਹਾਂਪੁਰਸ਼ਾਂ ਨੂੰ ਛਕਣ ਦੇਤੀ, ਬਾਕੀ ਫਿਰ ਛਕਾਵਾਂਗੇ ਸੰਗਤ ਨੂੰ। ਇਹ ਨਾਮ ਰਸ ਦੀ ਗੱਲ ਕਰ ਰਹੇ ਹਾਂ, ਮਹਾਂਪੁਰਸ਼ਾਂ ਨੇ ਘੁੱਟ ਭਰਿਆ ਨਾ, ਜ਼ਹਿਰ ਵਰਗਾ ਕੌੜਾ ਨੂਣ ਛਕੀ ਜਾਂਦੇ ਨੇ। ਇਹ ਨਹੀਂ ਕਿਹਾ ਬਈ ਆਹ ਕੀ ਕਰਿਆ ਹੋਇਆ ਤੁਹਾਡਾ, ਵੱਟਾ ਲੱਗ ਜੂਗਾ ਨਾ ਫਿਰ ਭੇਡ ਬਣਾਇਆ ਹੈ। ਸਾਧੂ ਨਾਮ ਕਰਨੀ ਦਾ ਇਹ ਥੋੜਾ ਵੀ ਉਸ ਅਵਸਥਾ ਨੂੰ ਰੇਕ ਹੀ ਪਾ ਲਏਗਾ। ਮਹਾਂਪੁਰਸ਼ਾਂ ਨੇ ਛਕ ਲਈ, ਉਹਨਾਂ ਨੇ ਫਤਿਹ ਬੁਲਾ ਤੇ ਉੱਠ ਕੇ ਆ ਕੇ, ਬਾਕੀ ਜਦੋਂ ਆਪ ਛਕਣ ਲੱਗੇ ਨਾ, ਕਹਿੰਦੇ ਮਹਾਂਪੁਰਸ਼ ਕਿਵੇਂ ਛਕ ਗਏ ਤਾਂ ਜ਼ਹਿਰ ਵਰਗਾ ਕੌੜਾ ਨੂੰ ਪਾਇਆ। ਅਗਲੇ ਪਿੰਡ ਜਿੱਥੇ ਜਾਣਾ ਸੀ ਉੱਥੇ ਆ ਕੇ ਮਹਾਰਾਜ ਭੁੱਲ ਹੋ ਗਈ ਸਾਥੋਂ, ਅਸੀਂ ਤਾਂ ਖੰਡ ਦੇ ਭੁਲੇਖੇ ਦੋ ਤਿੰਨ ਕੜਛੀਆਂ ਨੂਣ ਦੀਆਂ ਪਾਤੀਆਂ, ਚਾਰ ਕੱਪ ਚਾਹ ਸੀ। ਕਹਿੰਦੇ ਨਹੀਂ ਭਾਈ ਸਾਨੂੰ ਤਾਂ ਬਹੁਤ ਵਧੀਆ ਲੱਗੀ, ਸਾਨੂੰ ਤਾਂ ਸਗੋਂ ਸਵਾਦ ਲੱਗਦੀ ਸੀ ਚਾਹ, ਬਸ ਇੰਨਾ ਹੀ ਫਰਕ ਹੁੰਦਾ, ਸਰੀਰ ਤਾਂ ਆਪਣੇ ਵਰਗਾ ਹੀ ਹੁੰਦਾ ਉਹਨਾਂ ਦਾ ਵੀ, ਇੰਨਾ ਹੀ ਫਰਕ ਹੁੰਦਾ, ਕਰਨੀ ਕੀ ਫਰਕ ਹੁੰਦਾ ਬਸ। ਉਹ ਦੁਨੀਆਂ ਦੇ ਰਸ ਨੂੰ ਛੱਡ ਕੇ ਜਦ ਨਾਮ ਰਸ ਵਿੱਚ ਚਲੇ ਜਾਂਦੇ ਨਾ, ਫਿਰ ਇਹ ਦੁਨੀਆਂ ਦੇ ਰਸ ਛੂਛੇ ਪੈ ਜਾਂਦੇ ਨੇ।
ਪੀਲੇ ਸਖੀ ਪੀਲੇ ਸਖੀ ਪੀਲੇ ਸਖੀਏ ਅੰਮ੍ਰਿਤ ਨਾਮ ਮਾਰਸ, ਪੀਲੇ ਸਖੀਏ सखी पीले सखिए अमृत नाम महारस पीले सखिए
दिखे बन पीका त्यागरी सखिए नाम महारस पियो जादू दे प्यारे रस कसा तो उपर चले जाने ने फिर रब की रसा कसा दे दीने जो फिर प्रेम नाल ओनू छकाउंदे ने छक लैंदा छकदा प्रेम वालिया कोल ही पंपा सर विच किरम पए हुए ने तीर्थ दे विच ऋषियां मुनिया ने रामचंद्र जी नूं बेनती कीती भगवान कृपा करो तीर्थ शुद्ध हो गया चरण पा के पवित्र करो बेनती मंजूर कर ली भगवान आ गए वो आपो अपने आश्रम लगे पे ने सफाई करन कोई कलियां कर दे कोई उत्थे सफाइयां कर रहे एक बेचारी शूदरनी भील जाती करूप सी ओनू रूपहीन जान के करूप जान के घरदिया ने धक्के मार के कुट मार के कटता इतने आके रेंदी तीरते इतने ऋषि मुनि जात बमानी नहीं रहन दिंदे ये धनवाद करो गुरु नानक दा कल की तरपाशा दा जिन्हें आपां नूं इक जगह ते बिठाया शूदर निसी ते अज वी हैगे ने धर्म स्थान हिंदुस्तान च इत्थे शूदर मत्था ही नहीं टेक सकदा इत्थे गुरु नानक दे घर दे विच शूदर नूं सज्जे पासे बिठाउंदे ने भाई मरदाने नीचा अंदर नीच जात नीची नूं अत नीच नानक तिनकै संग साथ वड्डिआं सिउं क्या रीस जिथै नीच समालिआ तिथै नदर तेरी बख्शी इह घर है जिथे नमाणिआं नूं माण बख्शदा सच्चे पातशाह इहनूं ऋषि मुनि सेवा नहीं करन दिंदे फिर रात नूं चोरी आ के झाड़ू मारदी आ पाणी छिड़क दिंदी फुल खलेर दिंदी उत्थे नाले बंदगी करती रहिंदी कुल्ली बनाई हुई है ने जंगल दे विच कुल्ली एक छपरी हुंदी है ना बंगाली लखां रुपये लांदे ने छपरी ते एक हुंदी है कुल्ली संतन की चुंगिया भली भट्ट कुसत्ती गाओ चुक्की जड़ी हुंदी छपरी दी भी वडाई कीती है भाई हेमे दी छपरी पंजवे पासा मारा मारे कहने भाई हेमिया वे भागा वाली छपरी जिदे विच तेरे वर्गे बंदगी करन वाले गुरसिख रहिंदे ने भली सुहावी छपरी जा मैं गुण गाए कितनी कम ना तौल हर ओ की करना है कई मंजिले टारियां जिथे को नाम नहीं जपदा ओ तां शमशान भूमका वर्गे ने जिथे बैठ के हरी गुण गाइए भली है सुहावी छपरी बैठ के हरी दे भली है सुहावी छपरी Everybody. ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ। ਉਹ ਭਾਈ ਹੇਮੇ ਦੀ ਛੱਪਰੀ ਚ ਖੜ ਕੇ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਿਆ ਸੀ। ਰੋਜ ਅੰਮ੍ਰਿਤਸਰ ਮਹਾਰਾਜ ਦੇ ਦਰਸ਼ਨ ਕਰਨ ਜਾਂਦਾ ਹੁੰਦਾ ਸੀ ਭਾਈ ਹੇਮਾ। ਅੱਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਐਸੀ ਸੁਰਤ ਮਾਰ ਦੇ ਚਰਨਾਂ ਵਿੱਚ ਜੁੜੀ, ਸਮਾਧੀ ਲੱਗ ਗਈ, ਤੀਸਰਾ ਪੈਰ ਹੋ ਗਿਆ। ਮਹਾਰਾਜ ਗੁਰਸਿੱਖਾਂ ਸਮੇਤ ਇੱਧਰ ਦੀਵਾਂ ਦਾ ਭਲਾ ਕਰਦੇ ਆਏ, ਆਪ ਛੱਪਰੀ ਦਾ ਦਰਵਾਜ਼ਾ ਖੋਲਿਆ, ਸਿਰ ਤੇ ਹੱਥ ਧਰਿਆ ਭਾਈ ਹੇਮੇ ਦੇ। ਉਹ ਗੁਰਸਿੱਖਾ ਭਾਈ ਹੇਮਿਆ, ਜਿਹਨੂੰ ਤੂੰ ਯਾਦ ਕਰ ਰਿਹਾ ਸੀ ਤਾਂ ਤੇਰੀ ਛੱਪਰੀ ਚ ਖੜੇ, ਨੇਤਰ ਖੁੱਲੇ ਮਾਰਦੇ ਚਰਨਾਂ ਤੇ ਸੀਸ ਰੱਖਿਆ ਸੱਚੇ ਪਾਤਸ਼ਾਹ, ਆਪ ਤਾਂ ਰਾਜੇ ਮਹਾਰਾਜਿਆਂ ਦੇ ਮਹਿਲਾਂ ਚ ਜਾਣੇ ਹੋ, ਅੱਜ ਤੁਸੀਂ ਗਰੀਬ ਸਿੱਖ ਦੀ ਛੱਪਰੀ ਚ ਖੜੇ। ਮਹਾਰਾਜ ਕਹਿੰਦੇ ਕੀ ਕਰਨਾ ਉਹਨਾਂ ਮਹਿਲਾਂ ਨੂੰ ਜਿਨ੍ਹਾਂ ਚ ਕੋਈ ਰੱਬ ਦਾ ਨਾਮ ਨਹੀਂ ਜਪਦਾ ਭਾਈ ਹੇਮਿਆ, ਇਹ ਭਾਗਾਂ ਵਾਲੀ ਹੈ ਛੱਪਰੀ ਜਿਹਦੇ ਵਿੱਚ ਤੇਰੇ ਵਰਗੇ ਬੰਦਗੀ ਵਾਲੇ ਗੁਰਮੁਖ ਰਹਿੰਦੇ। ਦੇਖੋ ਬਾਣੀ ਸ਼ਬਦ ਉਚਾਰਿਆ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਰੂੰਗਾ। ਇੱਕ ਹੁੰਦੀ ਹੈ ਝੁੱਗੀ, ਉਹ ਡੱਕੇ ਜੇ ਗੱਡ ਕੇ ਉੱਤੇ ਕੱਖ ਜੇ ਸਿੱਟ ਲੈਂਦੇ ਨੇ, ਉਹਨੂੰ ਝੁੱਗੀ ਕਹਿੰਦੇ। ਸੰਤਨ ਕੀ ਝੁੱਗੀ ਆ ਭਲੀ ਭੱਠ ਕੁਸੱਤੀ ਗਾਓ, ਆਗ ਲਹੂ ਤੈ ਧੌਲ ਹਾਰ ਜੇ ਨਾਹੀ ਹਰ ਕੋ ਨਾ। ਇਹ ਝੁੱਕੁੱਲੀ ਬਣਾ ਕੇ ਰਹਿੰਦੀ ਵਿਚਾਰੀ ਜੰਗਲ ਦੇ ਵਿੱਚ, ਬੰਦਗੀ ਕਰਦੀ ਰਹਿੰਦੀ। ਇਹਨੂੰ ਵੀ ਪਤਾ ਲੱਗਿਆ ਵੀ ਭਗਵਾਨ ਜੀ ਨੇ ਆਉਣਾ ਪੰਪਾ ਸਰ ਤੀਰ। ਇਹ ਹੁਣ ਜੰਗਲ ਚ ਬੇਰ ਤੋੜ ਤੋੜ ਕੇ ਟਿੰਡ ਚ ਪਾਈ ਜਾਂਦੀ ਹੈ, ਪਰ ਕਹਿੰਦੀ ਖੱਟੇ ਨਾ ਹੁਣ ਭਗਵਾਨ ਨੇ ਛਕਣੇ ਨੇ, ਖਾ ਕੇ ਦੇਖ ਲੈਂਦੀ। ਹੁਣ ਇੱਧਰ ਤਿਆਰੀਆਂ ਹੋ ਰਹੀ ਨੇ ਆਸ਼ਰਮਾਂ ਚ, ਕਿਤੇ ਕਿਉੜੇ ਛਿੜਕੇ ਜਾ ਰਹੇ ਨੇ, ਕਿਤੇ ਅਤਰ ਛਿੜਕੇ ਜਾ ਰਹੇ ਨੇ, ਵੀ ਭਗਵਾਨ ਖੁਸ਼ ਹੋ ਜਾਣਗੇ ਸਾਡੇ ਤੇ। ਦਿਖਾਵੇ ਤੇ ਨੀ, ਪ੍ਰੇਮ ਤੇ ਖੁਸ਼ ਹੁੰਦਾ ਭਗਵਾਨ। ਅੱਜ ਧਰਮ ਦਿਖਾਵਾ ਬਣ ਗਿਆ ਸਤਸੰਗ, ਪ੍ਰੇਮ ਨਹੀਂ ਰਿਹਾ ਆਪਣੇ। ਅੱਜ ਦੁਨੀਆ ਰੁਪਈਆਂ ਨਾਲ ਰੱਬ ਨੂੰ ਖਰੀਦੀ ਫਿਰਦੀ ਹੈ, ਵੀ ਰੱਬ ਮਿਲ ਜੂਗਾ ਰੁਪਈਆਂ ਤੇ ਫਿਰ ਤਾਂ ਅਮੀਰ ਨਿਵਾਜ ਹੋ ਗਿਆ, ਉਹ ਗਰੀਬ ਨਿਵਾਜ ਤਾਂ ਫਿਰ ਨਹੀਂ ਹੋ ਸਕਦਾ। ਉਹ ਤੀ ਕਿਸੇ ਜਦੋਂ ਕੁਮਾਰ ਰਾਮ ਚੰਦਰ ਜੀ ਆਏ, ਕਿਹਦਾ ਆਸ਼ਰਮ ਹੈ ਜੀ? ਇਹ ਤਾਂ ਬਰਾਗੀਆਂ ਦਾ, ਇਹ ਸੰਨਿਆਸੀਆਂ ਦਾ, ਇਹ ਸਰੇਵੜਿਆਂ ਦਾ। ਤੁਰੀ ਗਏ ਭਗਵਾਨ, ਉਹ ਕੁੱਲੀ ਕੋਲ ਚਲੇ ਗਏ, ਭਿਲਣੀ ਦੀ ਕੁੱਲੀ ਕੋਲ। ਭਗਵਾਨ ਕਹਿੰਦੇ ਇਹ ਕਿਹਦਾ ਆਸ਼ਰਮ ਹੈ? ਭਿਲਣੀ ਕਹਿੰਦੀ ਮਹਾਰਾਜ ਤੁਹਾਡਾ ਹੈ। ਫਿਰ ਆਪਣਾ ਘਰ ਤਾਂ ਚੰਗਾ ਲੱਗਦਾ ਹੁੰਦਾ ਨਾ, ਭਾਵੇਂ ਕਿਸੇ ਦੇ ਘਰ ਤਾਂ ਨਹੀਂ ਆਪਾਂ ਜਾਂਦੇ। ਹੁਣ ਇੱਥੇ ਤਾਂ ਥਾਂ ਥਾਂ ਦੇ ਲਿਖਿਆ ਪਿਆ ਫਲਾਣਾ ਨਿਵਾਸ। ਮਹਾਰਾਜ ਕਹਿੰਦੇ ਨੇ ਜੈ ਪ੍ਰਸਾਦ ਬਸੈ ਸੁਖ ਮੰਦਰ, ਕਿਸੇ ਧਿਆਏ ਸਦਾ ਮਨ ਅੰਦਰ। ਉਹਦਾ ਸ਼ੁਕਰ ਕਰ ਵੀ ਜਿਹਨੇ ਤੈਨੂੰ ਮਹਿਲ ਦਿੱਤੇ ਨੇ। ਕਈਆਂ ਕੋਲ ਤਾਂ ਦਰਖਤਾਂ ਦੀ ਸ਼ਾਮ ਹੀ ਨਹੀਂ ਹੈ ਰਹਿਣ ਵਾਸਤੇ, ਉਹਦੀ ਥਾਂ ਬਣਾ ਆਪਣੇ ਘਰ ਵਿੱਚ ਬੈਠਣ ਵਾਸਤੇ, ਯਾਦ ਕਰਨ ਵਾਸਤੇ। ਕਹਿੰਦੇ ਇਹ ਭਗਵਾਨ ਤੁਹਾਡਾ ਆਸ਼ਰਮ ਹੈ, ਕੁੱਲੀ ਚ ਬੈਠ ਗਿਆ। ਉਹ ਜਿਹੜੇ ਜਾਪ ਮਾਨੀ ਸੀ ਕਹਿੰਦੇ ਮਹਾਰਾਜ ਸਾਨੂੰ ਤਾਂ ਮਹੀਨਾ ਹੋ ਗਿਆ ਕਲੀਆਂ ਕਰਦਿਆਂ ਨੂੰ, ਕਿਉੜਾ ਛਿੜਕਦਿਆਂ ਨੂੰ। ਕਹਿੰਦੇ ਭਾਈ ਤੁਸੀਂ ਤਾਂ ਕਿਹਾ ਹੀ ਨਹੀਂ, ਤਾਂ ਸਾਡਾ ਆਸ਼ਰਮ ਹੈ, ਕਿਸੇ ਦੇ ਕੌਣ ਜਾਂਦਾ ਹੁਣ? ਤੂੰ ਪਰਮੇਸ਼ਰ ਦਾ ਸਮਝ, ਫਿਰ ਪਰਮੇਸ਼ਰ ਜਾਣੇ, ਉਹਦਾ ਕੰਮ ਜਾਣੇ, ਤੂੰ ਆਪਣੇ ਸਮਝ ਕੇ ਦੁਖੀ ਹੋ ਰਹੇ। ਇਹਨੇ ਕਿਹਾ ਤੁਹਾਡਾ ਸਾਨੂੰ, ਸਾਡਾ ਤਾਂ ਫਿਰ ਕੁੱਲੀ ਵੀ ਚੰਗੀ ਲੱਗਦੀ। ਫਿਰ ਭਿਲਣੀ ਨੇ ਨਾਲੇ ਅਰਦਾਸਾਂ ਕਰਦੀ ਸੀ ਨਾ ਮਨਾ ਮਨੋਮਈ, ਕਿ ਮੈਂ ਗਰੀਬਣੀ ਆ, ਕੁੱਲੀ ਚ ਰਹਿੰਦੀ ਆ, ਤੁਸੀਂ ਤਾਂ ਰਾਜੇ ਮਹਾਰਾਜਿਆਂ ਦੇ ਜਾਣੇ, ਪਰ ਪ੍ਰੇਮ ਹੈ ਸਤਸੰਗ। ਉਹ ਜਦ ਪ੍ਰਸ਼ਾਦ ਅੱਗੇ ਜਾ ਕੇ ਰੱਖਿਆ, ਉਹ ਭਗਵਾਨ ਫੇਰ ਛੱਕੀ ਜਾਂਦੇ ਹੈ। ਪੜ ਕੇ ਲਕਸ਼ਮਣ ਵੱਲ ਕੀਤੇ, ਕਹਿੰਦੇ ਰਾਮ ਦਾ ਵੀ ਸਰਿਆ ਹੀ ਪਿਆ, ਇੱਕ ਸ਼ੁੱਧਰ ਨੀ ਦੂਜੇ ਜੂਠੇ ਖਾਈ ਜਾਂਦੇ। ਜਦ ਆਪਾਂ ਗੁਰਸਿੱਖ ਤੇ ਤਰਕ ਕਰਦੇ ਹਾਂ, ਗੁਰੂ ਤੇ ਤਰਕ ਹੁੰਦੀ ਹੈ। ਜਦ ਭਗਤ ਤੇ ਤਰਕ ਕਰਾਂਗੇ ਭਗਵਾਨ ਤੇ ਤਰਕ ਹੋ ਜਾਏਗੀ ਸਤਸੰਗ। ਉਹ ਕਹਿੰਦੇ ਲਕਸ਼ਮਣ ਤੂੰ ਤਰਕ ਕੀਤੀ ਹੈ, ਪੀਲਣੀ ਤੇ ਨਹੀਂ ਸਾਡੇ, ਤੇਰੇ ਅੰਦਰ ਜਿਹੜਾ ਪ੍ਰੇਮ ਹੈ ਨਾ ਉਹ ਮੇਰਾ ਰੂਪ ਹੋ ਚੁੱਕਿਆ ਹੈ, ਇਹ ਤੈਨੂੰ ਖਾਣੇ ਪੈਣਗੇ ਜਿਹੜੇ ਤੂੰ ਸਿੱਟ ਤੇ ਨਾ ਪਿੱਛੇ ਨੂੰ ਤਰਕ ਕਰਕੇ ਖਾਧੇ ਸੀ। ਫਿਰ ਲਕਸ਼ਮਣ ਖਾਣੇ ਤਾਂ ਪਏ ਸੀ, ਉੱਥੋਂ ਹੀ ਬਣੀ ਸੀ ਉਹ ਬੂਟੀ। ਪ੍ਰੇਮ ਦੇ ਦੀਨ ਹੈ ਉਹ, ਪਦਾਰਥਾਂ ਦਾ ਭੁੱਖਾ ਨਹੀਂ ਹੈ। ਜਦ ਪਾਂਡੋ ਜੂਏ ਵਿੱਚ ਰਾਜ ਭਾਗ ਹਾਰ ਗਏ, 12 ਸਾਲ ਦਾ ਬਨਵਾਸ ਕੱਟਿਆ ਹੈ, 13ਵਾਂ ਅਗਿਆਤ ਵਾਸ ਵੀ, ਜੂਏ ਦੀ ਕਿਰਪਾ ਕਰਕੇ ਉਹਨਾਂ ਨੂੰ ਵਿਰਾਟ ਰਾਜੇ ਦੇ ਨੌਕਰ ਬਣ ਕੇ ਭਾਂਡੇ ਮਾਂਜਣੇ ਪਏ। ਰੋਵੇ ਪਾਂਡੋ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜੂਰ। ਉਹ ਜਦੋਂ ਵਿਰਾਟ ਰਾਜੇ ਦੇ ਨੌਕਰ ਬਣੇ ਸੀ ਨਾ, ਭੀਂ ਬਣਿਆ ਸੀ ਲਾਂਗਰੀ, ਜਿਹੜਾ ਅਰਜੁਨ ਸੀ ਉਹ ਨ੍ਰਿਤਕਾਰੀ ਸਿਖਾਉਂਦਾ ਸੀ, ਸਹਿਦੇਵ ਤੇ ਨੁਕਲ ਗਊਆਂ ਘੋੜੇ ਚਾਰਦੇ ਸੀ, ਜਿਹੜਾ ਰਜਿਸਟਰ ਸੀ ਉਹ ਵਜ਼ੀਰ ਰੱਖ ਲਿਆ ਸੀ, ਦ੍ਰੌਪਦੀ ਕੇਸ ਵਾਂਦੀ ਸੀ ਰਾਣੀਆਂ ਦੇ। ਇੱਕ ਇੱਕ ਐਬ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਸਤਸੰਗ। ਇਹ ਜੂਪ ਮੱਧ ਅਰ ਬੇਸਵਾ ਚੋਰੀ ਹਿੰਸਾ ਨਾਰ ਸਪਤ ਲੋਕ ਮੈਂ ਸਪਤ ਹੈ ਸਪਤ ਨਾ ਸੋਹਿੰਦਵਾ। ਇਹ ਜਿਹੜੇ 7 ਦੋਸ਼ ਨੇ ਨਾ ਵੱਡੇ, ਜੂਆ ਖੇਡਣਾ, ਮਾਸ ਖਾਣਾ, ਸ਼ਰਾਬ ਪੀਣੀ, ਚੋਰੀ ਕਰਨੀ, ਹਿੰਸਾ ਕਰਨੀ ਤੇ ਪਰਾਈ ਇੱਜ਼ਤ ਵੱਲ ਤੱਕਣਾ, ਦਾਨੇ ਪੁਰਸ਼ੇ ਨਾ ਕਿਸੇ ਔਗਣ ਨੂੰ ਚੰਗਾ ਨਹੀਂ ਸਮਝਦੇ। ਇੱਕ ਵੀ ਕਿਸੇ ਵਿੱਚ ਪਾਇਆ ਗਿਆ ਜ਼ਿੰਦਗੀ ਤਬਾਹ ਹੋ ਜਾਏਗੀ ਉਹਦੀ। ਇੱਕੋ ਹੀ ਸੀ ਉਹਨਾਂ ਜੂਆ ਖੇਡਣਾ, ਦੇਖ ਲਓ ਚੱਕਰਵਰਤੀ ਰਾਜੇ ਨੌਕਰ ਬਣਾ ਤੇ ਭਾਂਡੇ ਮੰਨ। ਜਦੋਂ ਇਕੱਠੇ ਹੋ ਕੇ ਬਹਿੰਦੇ ਸੀ ਨਾ ਪਾਂਡੋ, ਭੁੱਬਾਂ ਮਾਰ ਮਾਰ ਕੇ ਰੋਂਦੇ ਸੀ, ਉਹ ਕਿੱਥੇ ਹਿੰਦੁਸਤਾਨ ਦੇ ਚੱਕਰਵਰਤੀ ਰਾਜੇ, ਕਿੱਥੇ ਅੱਜ ਨੌਕਰ ਬਣ ਕੇ ਭਾਂਡੇ ਮਾਂਜਣੇ ਪਏ ਜੂਏ ਦੀ ਕਿਰਪਾ। ਖੈਰ 13ਵਾਂ ਵਿਆਪਵਾਸ ਕੱਟਾ ਹੈ। ਕ੍ਰਿਸ਼ਨ ਭਗਵਾਨ ਨੂੰ ਕਹਿੰਦੇ ਅਸੀਂ ਕੱਲ ਹਿੰਦੁਸਤਾਨ ਦੇ ਚੱਕਰਵਰਤੀ ਰਾਜੇ ਸੀ, ਅਸੀਂ ਆਪਣੀ ਗਲਤੀ ਸੇ ਹਾਰ ਦੇ ਰਾਜ ਭਾਗ। ਪਾਂਡੂ ਸਾਡੇ ਚਾਚੇ ਤਾਏ ਦੇ ਸੱਕੇ ਭਰਾ ਲੱਗਦੇ ਹਾਂ, ਅਸੀਂ ਇੱਕ ਦਾਦੇ ਦੀ ਔਲਾਦ ਕਹਿਰੋਂ ਪਾਂਡੂ, ਭੀਸ਼ਮ ਪਿਤਾਮਾ ਦਾਦਾ ਇਹਨਾਂ ਦਾ। ਜਾਓ ਤੁਸੀਂ ਦੁਰਯੋਧਨ ਨੂੰ ਕਹੋ ਵੀ ਆਪਣੇ ਰਾਜ ਵਿੱਚ 5 ਪਿੰਡ ਸਾਨੂੰ ਦੇ ਦੇਣਾ ਸੀ, ਉਹਦੇ ਰਾਜ ਭਾਗ ਵੀ ਦਖਲਬਾਜ਼ੀ ਨਹੀਂ ਕਰਾਂ, ਭਗਵਾਨ ਗਏ ਦੂਤ ਬਣ ਕੇ ਸਮਝੌਤਾ ਕਰਾਂ। ਦੁਰਯੋਧਨ ਨੂੰ ਪਤਾ ਲੱਗਿਆ ਭਗਵਾਨ ਆ ਰਹੇ ਨੇ, ਉਹ ਸਿੰਘਾਸਨ ਛੱਡ ਕੇ ਘੋੜਿਆਂ ਦੇ ਤਬੇਲੇ ਨਾਲ ਤੁਰ ਗਏ। ਭਗਵਾਨ ਨੂੰ ਵੀ ਸਮਝ ਗਏ ਵੀ ਹੰਕਾਰੀ ਹੈ, ਵੀ ਤਾਂ ਪਰੇ ਤੁਰ ਗਿਆ ਵੀ ਉੱਠ ਕੇ ਸਤਿਕਾਰ ਕਰਨਾ ਪਵੇਗਾ। ਭਗਵਾਨ ਵੀ ਬਿਦਰ ਦੀ ਕੁਟੀਆ ਚ ਚਲੇ ਸੀ, ਬਿਦਰ ਨਹੀਂ ਸੀ ਘਰ ਉਹਦੇ ਘਰ ਵਾਲੀ। ਜਦ ਭਗਵਾਨ ਨੂੰ ਦੇਖਿਆ ਉਹਨੂੰ ਪ੍ਰੇਮ ਵਿੱਚ ਸੁੱਧ ਭੁੱਲ ਗਈ ਆਪਣੇ ਸਰੀਰ। ਪ੍ਰੇਮ ਦੇ ਅਰਥ ਨੇ ਸਮਰਪਣ ਹੋ ਜਾਣਾ, ਪਰੇ ਹੋ ਜਾਣਾ ਮਨ ਚਿੱਤ ਬੁੱਧ ਸਿਆਣਪ ਤੋਂ, ਆਪਣੇ ਆਪ ਦੀ ਮਨ ਸ਼ੁੱਧ ਕਿੰਨਾ ਸ਼ੁੱਧ ਰਹੀ ਬੁੱਧ ਮੈਨਾ ਬੁੱਧ ਹੈ। ਸਮਰਪਣ ਹੋ ਜਾਣਾ, ਆਪਣਾ ਆਪ ਲੈ ਹੋ ਜਾਣਾ। ਹੁਣ ਉੱਥੇ ਕੁਛ ਨੀ ਪਤਾ, ਕੇਲੇ ਪਏ ਸੀ ਘਰ ਦੇ ਵਿੱਚ, ਕੇਲਾ ਛਿਲਕੇ ਛਿਲਕਾ ਭਗਵਾਨ ਨੂੰ ਫੜਾ ਨਹੀਂ, ਗੁੱਦਾ ਬਾਹਰ ਛੱਡ ਦਿੰਦੀ, ਭਗਵਾਨ ਛਿਲਕੇ ਹੀ ਖਾ ਲੈਂਦੇ, ਪਰ ਭਗਵਾਨ ਹੀ ਖਾ ਸਕਦਾ। ਕਿਸੇ ਪਾਗਲ ਨੂੰ ਫੜਾ ਕੇ ਦਿਖਾਇਓ ਛਿਲਕਾ, ਜਿਹੜੇ ਸੜਕਾਂ ਦੇ ਫਿਰਦੇ ਨਾ ਇੱਟਾਂ ਮਾਰਦੇ ਉਹਨੂੰ ਫੜਾਇਓ ਛਿਲਕਾ, ਤੁਹਾਡੇ ਹੀ ਮਾਰੂ ਅੱਗੋਂ। ਫਿਰ ਛਿਲਕਾ ਨਹੀਂ ਹੈ ਨਾ ਉੱਥੇ ਕੇਲੇ ਨੇ, ਉਹ ਤਾਂ ਪ੍ਰੇਮ ਰੂਪ ਹੋ ਚੁੱਕੀ ਹੈ। ਭਗਵਾਨ ਛਿਲਕੇ ਹੀ ਛੱਕੀ ਜਾਂਦੇ ਆ। ਉਹ ਬਿਦਰ ਆ ਕਹਿੰਦਾ ਭਲੀਏ ਕੀ ਕਰੀ ਜਾਂਦੀ ਹੈ ਕਿ ਛਿਲਕੇ ਭਗਵਾਨ ਨੂੰ ਫੜਾਉਣੀ, ਗੁੱਦਾ ਬਾਹਰ ਛੱਡ ਦੇਣੀ, ਪਰ ਉਹ ਤੈਨੂੰ ਨੀ ਪਤਾ ਹੈ। ਜਾਂ ਛਿਲਕਾ ਬਾਹਰ ਸੁੱਟਿਆ ਗੁੱਡਾ ਭਗਵਾਨ ਨੂੰ ਫੜਾਇਆ ਕਹਿੰਦੇ ਵਿਦਰ ਸਿਆਣਪ ਆ ਗਈ ਇੱਥੇ ਹੁਣ ਨੇ ਉਹ ਨਹੀਂ ਆਉਂਦਾ ਆ ਅਕਲ ਆ ਗਈ ਨਾ ਇੱਥੇ ਫਿਰ ਉਹਨੇ ਸਾਗ ਤਿਆਰ ਕਰਿਆ ਪ੍ਰੇਮ ਵਿੱਚ ਨੂਣ ਪਾਉਣਾ ਭੁੱਲ ਗਈ ਇਹ ਸਾਰੀ ਵਾਰਤਾ ਬਾਣੀ ਚ ਲਿਖੀ ਹੈ ਜਦ ਉਹਨੂੰ ਪਤਾ ਲੱਗਿਆ ਲੂਣਾ ਸਾਗ ਭਗਵਾਨ ਨੇ ਛਕਿਆ ਲੂਣ ਨਹੀਂ ਪਾਇਆ ਹੋਇਆ ਖੀਰ ਤੇ ਪ੍ਰਸ਼ਾਦ ਦੋ ਇਕੱਠੇ ਕਿਉਂ ਬਣਦੇ ਆ ਪ੍ਰਸ਼ਾਦ ਮਿੱਠਾ ਹੁੰਦਾ ਖੀਰ ਫਿੱਕੀ ਹੁੰਦੀ ਹੈ ਮਿੱਠਾ ਨਹੀਂ ਪਾਇਆ ਜਾਂਦਾ ਖੀਰ ਫਿੱਕੀ ਹੁੰਦੀ ਹੈ ਸਾਗ ਵਿੱਚ ਵੀ ਲੂਣ ਨਹੀਂ ਪਾਇਆ ਹੋਵੇ ਖੀਰ ਵਰਗਾ ਖੀਰ ਸਮਾਨ ਸਾਗ ਮੈਂ ਪਾਇਆ ਉਹ ਸਾਰੀ ਰਾਤ ਪਰਮਾਤਮਾ ਦੇ ਗੁਣ ਗਾਉਂਦਾ ਬੀਤ ਗਈ ਦਿਨੇ ਦੇਖਿਆ ਦੁਰਯੋਧਨੇ ਮੇਰਾ ਤਾਂ ਅਪਮਾਨ ਹੋ ਗਿਆ ਰਾਜ ਸਿੰਘਾਸਨ ਛੱਡ ਕੇ ਗੋਲੇ ਦੇ ਘਰ ਚਲੇ ਆਇਆ ਸੁਣਿਆ ਵਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ ਭਾਈ ਗੁਰਦਾਸ ਜੀ ਲਿਖਦੇ ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ ਭੀਸ਼ਮ ਪਿਤਾਮਾ ਕਰਨ ਤਾਂ ਸਭਾ ਸਿਗਾਰ ਵੱਡੇ ਮਨੁੱਖਾ ਉਤਰੇ ਮਨੋਂ ਸਵੇਰੇ ਆ ਕੇ ਕਹਿੰਦਾ ਮਹਾਰਾਜ ਸਾਡਾ ਰਾਜ ਸਿੰਘਾਸਨ ਛੱਡ ਕੇ ਤੁਸੀਂ ਵਿਦਰ ਦੇ ਘਰ ਆ ਕੇ ਰਹੇ ਇੱਥੇ ਫਿਰ ਤੁਸੀਂ ਕੇਲਿਆਂ ਦੇ ਛਿਲਕੇ ਤੇ ਲੂਣਾ ਸਾਗ ਛਕਿਆ ਉਹ ਕਹਿੰਦੇ ਦੁਰਯੋਧਨ ਇਹਦਾ ਤਾਂ ਪਾਣੀ ਤੇਰੇ ਦੁੱਧ ਨਾਲ ਸਾਨੂੰ ਪਿਆਰਾ ਲੱਗਦਾ ਹੈ ਤੇਰੇ ਹੰਕਾਰੀ ਦੱਸੇ ਕੀ ਕਰਨ ਜਾਵਾਂਗੇ ਸਾਹਿਬਾਨ ਜੀ ਲਿਖਦੇ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਵ ਵਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ ਹਸਤੀ ਦੇਖ ਭਰਮ ਤੇ ਭੁੱਲਾ ਤੈਨੂੰ ਤਾਂ ਆਪਣੇ ਰਾਜ ਦਾ ਹੰਕਾਰ ਸੀ ਕਿ ਮੈਨੂੰ ਭਗਵਾਨ ਦਾ ਉੱਠ ਕੇ ਸਤਿਕਾਰ ਕਰਨਾ ਪਵੇਗਾ ਪਰ ਇਹਦਾ ਪ੍ਰੇਮ ਸਾਨੂੰ ਖਿੱਚ ਲਿਆ ਮਹਾਰਾਜ ਬਾਣੀ ਚ ਲਿਖਦੇ ਨੇ ਉਹ ਰਾਜਨਾ ਅਸੀਂ ਤੇਰੇ ਕੰਨੂ ਆਵਾਂਗੇ ਰਾਜਨਾ ਅਸੀਂ ਤੇਰੇ ਕੰਨੂ ਆਵਾਂਗੇ ਸਾਨੂੰ ਲੱਗਦੇ ਬਿਰਾਜੀ ਪਿਆਰੇ ਸਾਨੂੰ ਲੱਗਦੇ ਬਿਰਾਜੀ ਪਿਆਰੇ ਲੱਗਦੇ ਬਿਰਾਜੀ ਪਿਆਰੇ ਲੱਗਦੇ ਬਿਰਾਜੀ ਪਿਆਰੇ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਵ ਵਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੇ ਹਸਤੀ ਦੇਖ ਭਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਵਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕਰ ਅਨੰਦ ਬਣੋਦੀ ਜਾਤ ਨਾ ਕਾਹੂ ਕੀ ਮਾਨੀ ਉਹਨੂੰ ਪਰਮੇਸ਼ਰ ਨੂੰ ਪ੍ਰੇਮ ਪਾਉਂਦਾ ਹੈ ਨਾ ਉਹ ਕੋਈ ਜਾਤ ਦੇਖਦਾ ਨਾ ਕੋਈ ਪੱਤ ਦੇਖਦਾ ਨਾ ਧਰਮ ਦੇਖਦਾ ਉਹਨੂੰ ਪ੍ਰੇਮਾ ਭਗਤੀ ਦੁਆਰਾ ਕੋਈ ਵੀ ਯਾਦ ਕਰਦਾ, ਕੋਈ ਸਿਖਾਉਂਦਾ, ਉਹ ਛਕ ਲੈਂਦਾ। ਇਮਨਾਬਾਦ ਦੇ ਵਿੱਚ ਭਾਈ ਲਾਲੋ ਤਰਖਾਂ ਰਹਿੰਦਾ, ਗੁਰੂ ਨਾਨਕ ਦੇ ਮਾਲ ਦਾ ਸਿਦਕੀ ਸਿੱਖ ਭਾਈ ਲਾਲੋ। ਦਸਾਂ ਨਵਾਂ ਦੀ ਕਿਰਤ ਕਰਕੇ ਨਿਰਵਾਹ ਕਰਦਾ, ਰੁੱਖਾ ਮਿੱਸਾ ਭੋਜਨ ਜੋ ਅੱਠ ਪੈਰਾਂ ਬਾਅਦ ਮਿਲਦਾ ਛਕਦਾ, ਪਰ ਨਾਮ ਰਸੀਆ ਬੰਦਗੀ ਕਰਨ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਾਲੋ ਦੇ ਘਰ ਆਏ ਹੋਏ, ਸਾਰਾ ਦਿਨ ਇਕਾਂਤ ਵਾਸ ਰਹਿੰਦੇ ਨੇ। ਅੱਠ ਪੈਰਾਂ ਮਗਰੋਂ ਜੋ ਭਾਈ ਲਾਲੋ ਦੇ ਘਰ ਪੱਕਦਾ ਪ੍ਰਸ਼ਾਦ, ਉਹ ਛਕਦੇ ਨੇ ਅੱਠ ਪੈਰਾਂ ਬਾਅਦ। ਇਸ ਸ਼ਹਿਰ ਦਾ ਜਿਹੜਾ ਨਵਾਬ ਹੈ ਨਾ, ਮਲਕ ਭਾਗੋ, ਇਹ ਸਾਰਾ ਸਾਲ ਪ੍ਰਜਾ ਦਾ ਖੂਨ ਪੀਂਦਾ ਰਹਿੰਦਾ, ਟੈਕਸ ਲਾ ਲਾ ਕੇ, ਜਜੀਏ ਲਾ ਲਾ ਕੇ, ਖੂਨ ਨਚੋੜ ਨਚੋੜ ਸਾਲ ਦੇ ਮਗਰੋਂ ਦੁਨੀਆ ਦੀ ਸ਼ੋਹਰਤ ਵਾਸਤੇ ਇੱਕ ਬ੍ਰਹਿਮ ਭੋਜ ਕਰਦਾ। ਸ਼ੋਹਰਤ ਵਾਸਤੇ ਵੀ ਦੇਖੋ ਮਲਕ ਭਾਗੋ ਕਿੰਨਾ ਦਾਨੀ ਹੈ, ਖੂਨ ਚੋੜ ਚੋੜ ਕੇ ਦਾਨੀ ਬਹੁਤ ਬਣ ਜਾਂਦੇ ਨੇ। ਕੀ ਭਗਵਾਨ ਜਾਣਦਾ ਨੀ ਇਹ ਵੀ ਖੂਨ ਚੋੜ ਚੋੜ ਕੇ ਹੁਣ ਖੰਡ ਪਾਠ ਕਰਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਮਿਲ ਜਾਏਗੀ ਇਹਨੂੰ, ਨਾ ਇਹਦਾ ਭਲਾ ਹੋ ਜਾਊ। ਉਹ ਸਾਲ ਮਗਰੋਂ ਬ੍ਰਹਿਮ ਭੋਜ ਕਰਦਾ ਹੈ ਦੁਨੀਆ ਦੀ ਸ਼ੋਹਰਤ ਵਾਸਤੇ। ਜਿੰਨੇ ਆਸ਼ਰਮ ਨੇ ਰਿਸ਼ੀਆਂ ਮੁਨੀਆਂ ਮਹਾਤਮਾ ਪੰਡਤਾਂ ਨੂੰ ਨਿਮੰਤਰ ਦੇ ਕੇ ਸੱਦਦਾ, ਫਿਰ 36 ਪ੍ਰਕਾਰ ਦੇ ਪਕਵਾਨ ਛਕਾ ਕੇ ਸੋਨੇ ਦੀਆਂ ਮੋਹਰਾਂ ਦੱਸਣਾ ਦਿੰਦਾ ਉਹਨਾਂ। ਫਿਰ ਉਹ ਕਹਿੰਦੇ ਨੇ ਮਲਕ ਭਾਗੋ, ਤੇਰੇ ਦਾਨ ਕਰਕੇ ਧਰਤੀ ਟਿਕੀ ਹੋਈ ਹੈ, ਜੇ ਤੇਰੇ ਵਰਗੇ ਦਾਨੀ ਨਾ ਨਾ ਹੋਣ ਗਰਕ ਜਾਏਗੀ ਧਰਤੀ। ਨੂੰ ਕਹਿੰਦੇ ਨੇ ਖੁਸ਼ਾਮਦ, ਝੂਠੀ ਵਡਿਆਈ ਕਰਨੀ। ਅੱਜ ਵੀ ਬਹੁਤ ਨੇ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਹੀ ਕਰੀ ਜਾਂਦੇ, ਗੱਲ ਸਾਰੀ ਚਾਰ ਟੱਕਿਆਂ ਦੀ ਹੁੰਦੀ ਹੈ ਵੀ ਵੱਧ ਮਿਲ ਜਾਣਾ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ 360 ਦੀਵਾਨ ਰਿਕਾਰਡ ਨੇ, 360 ਕਿਸੇ ਰਜਵਾੜੇ ਦੀ ਕਿਸੇ ਦੀ ਵਡਿਆਈ ਨਹੀਂ ਕੀਤੀ, ਨਾ ਆਪਣੇ ਸੇਵਕ ਦੀ ਕਿਸੇ ਦੀ, ਨਾ ਆਪਣੀ। ਮੈਂ ਆਹ ਕਰਿਆ, ਮੈਂ ਵਾਹ ਕਰਿਆ, ਨਹੀਂ ਸੁਣੋਗੇ ਕੋਈ ਬਚਨ ਐਸਾ। ਉਹ ਸਮੇਂ ਦਾ ਮੁੱਖ ਮੰਤਰੀ ਕੈਰੋਂ ਪ੍ਰਤਾਪ ਸਿੰਘ, ਉਹ ਵੀ ਦੀਵਾਨ ਵਿੱਚ ਆਉਂਦੇ ਹੁੰਦੇ ਸੀ। ਗਿਆਨੀ ਜੈਰ ਸਿੰਘ ਵੀ ਦੀਵਾਨ ਵਿੱਚ ਬੈਠੇ ਹੁੰਦੇ ਸੀ। ਚਰਨਜੀਤ ਸਿੰਘ ਕੋਕਾ ਕੋਲਾ ਸੰਗਤ ਦੇ ਵਿੱਚ ਆ ਕੇ ਮੱਥਾ ਟੇਕ ਕੇ ਬੈਠਦੇ ਹੁੰਦੇ ਸੀ। ਗਿਆਨੀ ਜੈਰ ਸਿੰਘ ਜੀ ਨੂੰ ਤਾਂ ਅਸੀਂ ਜਹੇਦਾਰ ਮਾਨ ਅਸੀਂ ਵੀ ਦੇਖਿਆ ਦੀਵਾਨ ਚ ਬੈਠੇ ਨੇ। ਇਹ ਨੀ ਹੈ ਵੀ ਰਾਸ਼ਟਰਪਤੀ ਸਾਹਿਬ ਆ ਗਏ ਜੀ ਦੀਵਾਨ ਦੇ ਵਿੱਚ ਸਾਡਾ, ਤਾਂ ਹੁਣ ਲਿਆਓ ਸੱਦੋ ਮੀਡੀਆ, ਹੁਣ ਆਪਾਂ ਫੋਟੋਆਂ ਖਿਚਾ ਦਈਏ। ਮੀਡੀਆ ਕੀ ਹੁਣ ਰੱਬ ਨੂੰ ਮਿਲਾ ਦਊਗਾ? ਡੰਡੇ ਨੇ ਚਾਰ ਵੱਧ ਹਲੋ ਹੋਰ ਕੀ। ਜਿਹਨੇ ਗੁਰਮੁਖ ਨੇ ਬੰਦਗੀ ਕਰਨੀ ਹੈ ਉਹਨੇ ਕੀ ਲੈਣਾ ਹੈ ਨਵੇਂ ਹੋਰ? ਦੁਨੀਆ ਇਸ ਪਾਸੇ ਭੱਜੀ ਹੋਈ ਹੈ ਵੀ ਚਾਰ ਲੋਕ ਬੱਲੇ ਬੱਲੇ ਹੋ ਜਾਓ, ਬੱਲੇ ਬੱਲੇ ਘੱਟ ਹੀ ਹੁੰਦੇ, ਦੂਜਾ ਹੁੰਦਾ ਹੁੰਦਾ ਜਾਣਾ। ਉਹ ਕਦੇ ਉਹਦਾ ਸੈਕਟਰੀ ਆ ਜਾਵੇ, ਕਦੇ ਉਹਦੇ ਸਿਕਿਉਰਟੀ ਵਾਲੇ ਆ ਜਾਣ ਦੇਖਣ, ਰਾਸ਼ਟਰਪਤੀ ਨਹੀਂ ਆਉਣਾ ਹਿੰਦੁਸਤਾਨ ਦੇ। ਸੰਗਤ ਦੇਖਣ ਲੱਗਦੇ ਜੈਦਰ ਮਹਾਰਾਜ ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹੋ, ਤੁਹਾਨੂੰ ਕੀ ਦੇ ਦੂਗਾ? ਕਿ ਉਹ ਤਾਂ ਆਪ ਦੇਵਤਾ ਦੇ ਮਾਰੇ ਫਿਰਦੇ ਨੇ, ਬ੍ਰਹਮ ਗਿਆਨੀ ਕਹਿੰਦੇ ਨੇ ਇਹਨੂੰ, ਕਹਿੰਦੇ ਉਹ ਤਾਂ ਆਪ ਦੇਵਤਾ ਦੇ ਮਾਰੇ ਫਿਰਦੇ ਨੇ, ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹੋ, ਤੁਹਾਨੂੰ ਕੀ ਦੇ ਦੂਗਾ? ਕਿ ਉਹ ਤੂੰ ਕਹਿ ਦੂਗਾ ਰਾਸ਼ਟਰਪਤੀ ਦੇ ਮੂੰਹ ਤੇ ਇਸ ਤਰ੍ਹਾਂ ਹੱਥ ਜੋੜ ਕੇ ਤੇ ਭਾਵੇਂ ਸੁੱਕ ਜਾ ਖੜਾ ਦੁਪਹਿਰ ਤੋਂ ਲੱਗ ਕੇ। ਇਹ ਬ੍ਰਹਮ ਗਿਆਨੀ ਦੇ ਲੱਛਣ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਸ਼ਕ ਹੈ ਉਹਨੂੰ ਕੀ ਪ੍ਰਸ਼ੰਸਾ ਕਰਨ ਦੀ, ਝੂਠਿਆਂ ਦੀ ਕੀ ਲੋੜ ਪਈ ਹੈ? ਚਾਰ ਟਕੇ ਦੇ ਦੇਣਗੇ, ਹੋਰ ਕੀ ਦੇ ਦੇਣਗੇ? ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਸਿਫਤ ਸਲਾਹ ਮਿਲ ਗਈ, ਉਹ ਸੱਚੀ ਪਾਤਸ਼ਾਹੀ ਮਹਾਰਾਜ ਨੇ ਦਿੱਤੀ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਕਿਆ ਫਿਰ ਹੱਥ ਜੋੜੇਗਾ ਦੂਜਿਆਂ ਦੇ ਅੱਗੇ? ਜਿਹੜੇ ਕਿਸੇ ਦੇ ਮਿਲੀਆਂ ਪਾਤਸ਼ਾਹੀਆਂ ਦੇ ਹੰਕਾਰੀ ਬਣ ਜਾਣਗੇ, ਨਹੀਂ ਗੁਰਸਿੱਖ ਨਹੀਂ ਜੋੜੇਗਾ। ਜੇ ਜੋੜਦਾ ਫਿਰਦਾ ਉਹ ਵੀ ਸਵਾਂਗ ਹੀ ਧਾਰਿਆ ਹੋਇਆ ਨੇ, ਗੁਰਸਿੱਖੀ ਉਹਦੇ ਕੋਲ ਵੀ ਨਹੀਂ ਹੈ। ਜਿਹਨੂੰ ਸੱਚੀ ਪਾਤਸ਼ਾਹੀ ਮਿਲੀ ਉਹ ਝੂਠੇ ਪਾਤਸ਼ਾਹ ਨੇ ਮਗਰ ਦੌੜਿਆ ਕਰਦੇ ਨੇ, ਲੋਕ ਮਿੰਨਤਾ ਕਰਦੇ ਫਿਰੀ ਜਾਂਦੇ। ਗੁਰਸਿੱਖ ਨੂੰ ਸੱਚੀ ਪਾਤਸ਼ਾਹੀ ਦਿੱਤੀ ਹੋਈ ਹੈ, ਉਹਨਾਂ ਨੇ ਕਿਸੇ ਦੀ ਵਡਿਆਈ ਨਹੀਂ ਕੀਤੀ ਹੈ, ਆਪਣੀ ਵੀ ਨਹੀਂ ਪ੍ਰਸ਼ੰਸਾ ਕਿ ਗੁਰੂ ਗ੍ਰੰਥ ਸਾਹਿਬ ਜ਼ਰੂਰੀ ਹੈ, ਬਾਕੀ ਆਪਣੀ ਕਥਾ ਨਹੀਂ। ਗੁਰੂ ਦੀ ਨਾਮ ਦੀ ਜਾਂ ਨਾਮ ਜਪਣ ਵਾਲੇ ਦੀ ਗੁਰਸਿੱਖਾਂ ਦੀ ਵਡਿਆਈ ਕੀਤੀ ਉਹਨਾਂ। ਉਹ ਕਹਿੰਦੇ ਮਲਕ ਭਾਗੋ ਤੇਰੇ ਦਾਨ ਕਰਨ ਕਰਕੇ ਧਰਤੀ ਟਿੱਕੀ ਹੈ, ਨਹੀਂ ਤਾਂ ਮੁਸ਼ਕਲ ਹੀ ਹੈ ਕੰਮ। ਝੂਠੀ ਪ੍ਰਸ਼ੰਸਾ ਸਿਰੇ ਦਾ ਹੁੰਦਾ ਮਨਮੁੱਖ, ਜਿਹੜਾ ਉੱਠਦਾ ਜੀ ਸਾਡੇ ਮੱਲੇ ਚ ਇੱਕੋ ਹੀ ਗੁਰਮੁਖ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਵੀ ਝੂਠ, ਉਹ ਤਾਂ ਦੋਸ਼ੀ ਹੈਗਾ, ਉਹ ਝੂਠ ਬੋਲਣ ਵਾਲੇ ਉਦੋਂ ਵੱਡੇ ਦੋਸ਼ੀ ਬਣ ਜਾਂਦੇ, ਮਾਰਦੀ ਜੂਰੀ ਝੂਠ ਮਾਰੀ ਜਾਂਦਾ। ਉਹ ਜਦੋਂ ਸਾਰੇ ਦਕਸ਼ਨਾ ਲੈ ਕੇ ਪ੍ਰਸ਼ੰਸਾ ਅਹੰਕਾਰੀ ਲੋਕ ਆਪਣੀ ਵਡਿਆਈ ਸੁਣਦੇ ਹੁੰਦੇ ਨੇ, ਹੋਰ ਇਹਨਾਂ ਨੂੰ ਕੁਛ ਨਹੀਂ ਸੁਣਨਾ। ਮਲਕ ਭਾਗੋ ਕਹਿੰਦਾ ਸਾਰੇ ਬ੍ਰਹਿਮ ਭੋਜ ਛੱਕ ਕੇ ਚਲੇ ਗਏ? ਕਹਿੰਦੇ ਹਾਂ ਜੀ ਸਭ ਚਲੇ ਗਏ, ਪਰ ਗੁਰੂ ਨਾਨਕ ਦੇਵ ਮਹਾਰਾਜ ਨਹੀਂ ਆਏ। ਇੱਕ ਤਾਂ ਬੇਦੀ ਨੇ ਖੱਤਰੀ ਲਾਲੋ ਤਰਖਾਣ ਦੇ ਘਰ ਪ੍ਰਸ਼ਾਦ ਛੱਕਦੇ ਨੇ, ਇੱਕ ਤਾਂ ਦੇਖੋ ਉਹਨਾਂ ਨੇ ਆਪਣੇ ਕੁੱਲ ਜਾਤ ਨੂੰ ਹੀ ਵੱਟਾ ਲੈ, ਸ਼ੂਦਰ ਦੇ ਘਰ ਪ੍ਰਸ਼ਾਦ ਛੱਕਦੇ ਭਾਈ ਲਾਲੋ ਦੇ ਘਰ। ਦੂਜਾ ਫਿਰ ਉਹਨਾਂ ਨੂੰ ਪਤਾ ਤੁਹਾਡੇ ਬ੍ਰਹਿਮ ਭੋਜ ਵਿੱਚ ਵੀ ਨਹੀਂ ਆਏ। ਮਲਕ ਭਾਗੋ ਕਹਿੰਦਾ ਜਾਓ ਫਿਰ ਉਹਨਾਂ ਨੂੰ ਬੁਲਾ ਕੇ ਲਿਆਓ। ਉਹ ਸਰਕਾਰੀ ਬੰਦੇ ਐ ਜੀ ਕਹਿੰਦੇ ਨੇ ਗੁਰੂ ਘਰ ਵਿੱਚ, ਬਾਬਰ ਕੇ ਵੀ ਕਹਿ ਦਿੰਦੇ ਜੋ ਬਾਬੇ ਕੇ ਦਾਮ ਨਾ ਦੇ ਹੈ ਸੋ ਬਾਬਰ ਕੇ ਲੈ ਹੈ। ਜਿਹੜੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਗੁਰੂ ਕੇ ਲੇਖੇ ਧਰਮ ਦੇ ਲੇਖੇ ਨਹੀਂ ਨਾ ਕੱਢਦੇ, ਉਹ ਫਿਰ ਬਾਬਰ ਕੇ ਬਿਮਾਰੀਆਂ ਤੇ ਮੁਕੱਦਮਿਆਂ ਤੇ ਲੱਗ ਜਾਂਦਾ, ਨਹੀਂ ਰਹੇਗਾ ਗੁਰੂ ਦਾ ਜਿਹੜਾ ਹਿੱਸਾ ਘਰ ਦੇ। ਉਹਨੂੰ ਬਾਬਰ ਕੇ ਵੀ ਕਹਿੰਦੇ ਨੇ, ਐਦੀਏ ਵੀ ਕਹਿ ਦਿੰਦੇ। ਆ ਕੇ ਗੁਰੂ ਮਾਰ ਨੂੰ ਕਹਿੰਦੇ ਜੀ ਚਲੋ ਬ੍ਰਹਿਮ ਭੋਜ ਦੇ ਵਿੱਚ, ਤੁਹਾਨੂੰ ਮਲਕ ਭਾਗੋ ਨਵਾਬ ਨੇ ਬੁਲਾਇਆ। ਗੁਰੂ ਮਹਾਰਾਜ ਕਹਿੰਦੇ ਅਸੀਂ ਅੱਠ ਪਹਿਰਾਂ ਮਗਰ ਪ੍ਰਸ਼ਾਦ ਛਕਦੇ ਹਾਂ, ਉਹ ਛਕ ਲਿਆ, ਹੁਣ ਸਾਨੂੰ ਲੋੜ ਨਹੀਂ ਹੈ, ਅਸੀਂ ਨਹੀਂ ਜਾਣਾ ਬ੍ਰਹਿਮ ਭੋਜ ਵਿੱਚ। ਵਾਪ ਕੇ ਕਹਿੰਦੇ ਜੀ ਉਹ ਤਾਂ ਕਹਿੰਦੇ ਅਸੀਂ ਜਾਣਾ ਨਹੀਂ, ਸਾਨੂੰ ਲੋੜ ਨਹੀਂ ਹੈ। ਇਹ ਰਾਜਮੱਧ ਹੈ ਜਿਹੜਾ ਉਹ ਅੰਨਾ ਕਰ ਦਿੰਦਾ ਇਸ ਜੀਵ ਨੂੰ, ਵਿਚਾਰ ਖਤਮ ਕਰ ਦਿੰਦਾ, ਹੰਕਾਰ ਹੈ ਜੇ। ਮਲਕ ਭਾਗੋ ਕਹਿੰਦਾ ਜੇ ਨਹੀਂ ਆਉਂਦੇ ਫੜ ਕੇ ਲੈ ਕੇ ਆਓ। ਉਹ ਸਰਕਾਰੀ ਬੰਦੇ ਕਹਿੰਦੇ ਚਲੋ ਮਹਾਰਾਜ, ਨਹੀਂ ਤਾਂ ਫਿਰ ਫੜ ਕੇ ਲੈ ਕੇ ਜਾਵਾਂਗੇ। ਮਹਾਰਾਜ ਕਹਿੰਦੇ ਅਸੀਂ ਤਾਂ ਚਾਹੁੰਦੇ ਚੱਲ ਉਹਦਾ ਪਰਦਾ ਜਿਹਾ ਬਣਿਆ ਹੋਇਆ ਵੀ ਧਰਮੀ ਹੈ ਵੱਡਾ, ਜੇ ਨਹੀਂ ਹੰਕਾਰ ਚੜਿਆ ਫਿਰ ਚਲੋ ਚੱਲਦੇ ਹਾਂ ਉਹਦੇ ਬ੍ਰਹਮ ਭੋਜ ਵਿੱਚ। ਆ ਗਏ ਮਹਾਰਾਜ ਉੱਚੀ ਥਾਂ ਤੇ ਬੈਠੇ, ਉਹਦੇ ਆਲੇ ਦੁਆਲੇ ਝੂਠੇ ਤਮਾਸ਼ਗੀਰ ਲੋਕ, ਝੂਠੀ ਪ੍ਰਸ਼ੰਸਾ ਕਰਨ ਵਾਲੇ। ਉਹ ਸੱਜਣ ਨਹੀਂ ਹੁੰਦੇ, ਉਹ ਜਿਹੜੇ ਨੇੜੇ ਨੇੜੇ ਹੁੰਦੇ ਨੇ, ਝੂਠੀ ਵਡਿਆਈ ਕਰਨ ਵਾਲੇ ਸੱਜਣ ਥੋੜਾ ਹੁੰਦੇ, ਗੁਮਰਾਹ ਕਰਿਆ ਹੁੰਦਾ ਉਹਨਾਂ ਨੂੰ, ਉਹਨਾਂ ਨੂੰ ਸੱਚੀ ਗੱਲ ਤਾਂ ਕੋਈ ਵਿਰਦਾ ਹੀ ਦੱਸਦਾ। ਉਹ ਮਲਕ ਭਾਗੋ ਹੰਕਾਰ ਵਿੱਚ ਆ ਕਹਿੰਦਾ ਤੁਸੀਂ ਮੇਰੇ ਬੁਲਾਏ ਤੇ ਬ੍ਰਹਿਮ ਭੋਜ ਵਿੱਚ ਨਹੀਂ ਆਏ। ਗੁਰੂ ਮਹਾਰਾਜ ਕਹਿੰਦੇ ਜੇ ਬ੍ਰਹਿਮ ਭੋਜ ਹੁੰਦਾ ਨਾ ਮਲਕ ਭਾਗੋ ਫਿਰ ਅਸੀਂ ਜ਼ਰੂਰ ਆਉਂਦੇ। ਕਹਿੰਦੇ ਹੋਰ ਕੀ ਹੈ? ਮਹਾਰਾਜ ਕਹਿੰਦੇ ਪਾਪ ਭੋਜ ਹੈ ਇਹ, ਕਿਸੇ ਹੰਕਾਰੀ ਦੇ ਮੂੰਹ ਤੇ ਸੱਚ ਕਹਿ ਦੇਣਾ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ। ਜੇ ਕੋਈ ਬੋਲਾ ਸੱਚ ਕੂੜਾ ਜਲ ਜਾਵੇ, ਕੁੜਿਆਰੀ ਰੱਜੇ ਕੂੜ ਜਿਉਂ ਬਿਸਟਾ ਕਾਗ ਖਾਵੇ। ਹੰਕਾਰੀ ਨੂੰ ਜਦ ਸੱਚ ਗੱਲ ਕਹਦੇ ਸੱਤੀ ਕੱਪੜੀ ਅੱਗ ਲੱਗੀ ਮਲਕ ਭਾਗੋ ਦਾ ਮੂੰਹ ਤਪੇ ਤੰਦੂਰ ਵਾਂਗ ਹੋ ਗਏ ਬੁੱਲ ਕੰਬਦੇ ਨੇ ਅੱਖਾਂ ਲਾਲ ਕਹਿੰਦਾ ਜਿਹੜੇ ਇੰਨੇ ਰਿਸ਼ੀ ਮੁਨੀ ਮਹਾਤਮਾ ਛੱਕ ਕੇ ਗਏ ਨੇ ਉਹ ਤਾਂ ਬ੍ਰਹਿਮ ਭੋਜ ਕਹਿੰਦੇ ਸੀ ਮਹਾਰਾਜ ਕਹਿੰਦੇ ਉਹ ਤਾਂ ਮੋਹਰਾਂ ਕਰਕੇ ਕਹਿੰਦੇ ਉਹ ਤਾਂ ਮੋਹਰਾਂ ਉਹਨਾਂ ਤੋਂ ਅਖਵਾਉਂਦੇ ਸੀ ਬ੍ਰਹਿਮ ਭੋਜ ਹੈ ਨਹੀਂ ਇਹ ਬ੍ਰਹਿਮ ਭੋਜ ਪਾਪ ਭੋਜ ਕਹਿੰਦਾ ਜੀ ਫਿਰ ਮੈਨੂੰ ਕਿ ਜਿਹਨੂੰ ਤੂੰ ਸ਼ੂਦਰ ਕਹਿੰਦਾ ਨਾ ਮਲਕ ਭਾਗੋ ਭਾਈ ਲਾਲੋ ਨੂੰ ਉਹਦੀ ਦਸਾਂ ਨਵਾਂ ਦੀ ਕਿਰਤ ਦਾ ਅੰਮ੍ਰਿਤ ਰੂਪ ਪ੍ਰਸ਼ਾਦ ਹੈ ਜਿਹੜਾ ਛਕਦਾ ਨਾ ਸੁੱਤੇ ਸਿੱਧ ਸੁਰਤ ਨਾਮ ਨਾਲ ਲੱਗ ਜਾਏ ਇਸ ਕਰਕੇ ਮਾਰ ਨੇ ਆਖਿਆ ਕਿਰਤ ਵਿਰਤ ਕਰ ਧਰਮ ਦੀ ਪਹਿਲਾਂ ਤੇਰਾ ਕਰਮ ਸੱਚਾ ਹੋਣਾ ਚਾਹੀਦਾ ਤਾਂ ਧਰਮ ਸੱਚਾ ਹੋਏਗਾ ਜੇ ਤੇਰਾ ਕਰਮ ਮੈਲ ਹੈ ਨਾ ਜਿੰਨਾ ਮਰਜ਼ੀ ਨੱਕ ਰਗੜੀਆ ਜਾ ਕੇ ਧਰਮ ਨਹੀਂ ਤੈਨੂੰ ਪ੍ਰਾਪਤ ਹੋ ਸਕਦਾ ਕਰਮ ਨਹੀਂ ਮੈਲਾ ਹੋਣਾ ਚਾਹੀਦਾ ਤੂੰ ਗਰੀਬਾਂ ਦੇ ਗਲ ਵੱਢੇ ਸਵੇਰੇ ਆਖੇ ਜੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੁੱਖ ਥੋੜਾ ਮਿਲ ਜੂਗਾ ਤੈਨੂੰ ਫਿਰ ਉਹ ਤਾਂ ਵਿਚਾਰੇ ਗਰੀਬਾਂ ਦੀਆਂ ਧਾਹਾਂ ਸੁਣਦੀਆਂ ਨੇ ਉਹਦੇ ਵਿੱਚ ਤੈਨੂੰ ਸਮਾਧੀ ਥੋੜਾ ਲੱਗੇਗੀ ਪਾਪ ਕਰਦਾ ਗੁਰੂ ਮਹਾਰਾਜ ਕਹਿੰਦੇ ਜਿਹਨੂੰ ਤੂੰ ਸ਼ੂਦਰ ਕਹਿੰਦਾ ਭਾਈ ਲਾਲੋ ਨੂੰ ਦਸਾਂ ਨਵਾਂ ਦੀ ਕਿਰਤ ਕਰਕੇ ਬੰਦਗੀ ਕਰਦੇ ਨਾਲ ਉਹ ਅੰਮ੍ਰਿਤ ਰੂਪ ਪ੍ਰਸ਼ਾਦ ਰੁੱਖਾਂ ਮਿੱਸਾ ਛੱਕ ਕੇ ਸੁੱਤੇ ਸਿੱਧ ਸੁਰਤ ਨਾਮ ਨਾਲ ਜੁੜ ਜਾਏਗੀ ਅੰਨ ਦੀ ਸਤੋ ਗੁਣੀਆਂ ਉਸ ਤੋਂ ਮਨ ਬਣਦਾ ਹੈ ਜੈਸਾ ਅੰਨ ਖਾਵਾਂਗੇ ਵੈਸਾ ਮਨ ਬਣੇਗਾ ਬਾਬਾ ਖਾਣਾ ਖੁਸ਼ੀ ਖੁਆਰ ਜਿੱਤ ਖਾਧਾ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਮੈਲਾ ਨਹੀਂ ਤੇਰੇ ਖਿਆਲ ਮੈਲੇ ਕਰਦੇਗਾ ਰੋਗੀ ਕਰਦੇਗਾ ਭੋਗੰ ਤਾਂ ਰੋਗੰ ਹਰਖੰ ਤਾਂ ਸੋਗੰ ਉਹ ਰੋਗ ਲੱਗ ਜਾਣਗੇ ਮੈਲੇ ਪਦਾਰਥ ਖਾ ਕੇ ਤੇਰੇ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਿਰਜਕ ਸੰਭਾਹੇ ਖਾਣਾ ਤਾਂ ਪਏਗਾ ਸਰੀਰ ਜੀ ਨੂੰ ਮਿਲਿਆ ਪਰ ਪਵਿੱਤਰ ਭੋਜਨ ਛਕਣਾ ਤੇਰੇ ਖਿਆਲ ਪਵਿੱਤਰ ਹੋ ਜਾਣਗੇ ਅੱਜ ਸਾਇੰਸ ਵਾਲਿਆਂ ਨੇ ਵੀ ਸਰਚ ਕਰ ਲਈ ਇਹ ਉਹ ਲੋਕ ਤੰਦਰੁਸਤ ਮਿਲੇ ਜਿਹੜੇ ਗੁਰੂ ਦੇ ਹੁਕਮ ਅਨੁਸਾਰ ਭੋਜਨ ਛਕਦੇ ਆ ਜਿਹੜੇ ਹੱਡ ਚੱਬਦੇ ਨਾ ਜ਼ਿਆਦਾ ਅਟੈਕ ਤੇ ਕੈਂਸਰ ਇਹਨਾਂ ਨੂੰ ਜ਼ਿਆਦਾ ਹੁੰਦਾ ਹੈ ਕਿਉਂਕਿ ਭੋਜਨ ਐਸਾ ਖਾਂਦੇ ਨੇ ਫਿਰ ਉਹ ਸਰੀਰ ਤੇ ਅਸਰ ਕਰੇਗਾ ਐਸਾ ਖਾਣ ਲੱਗੇ ਨੌ ਗੁਰੂਆਂ ਦਾ ਲਈ ਜਾਣ ਖਾਈ ਜਾਓ ਤੁਸੀਂ ਗੁਰੂਆਂ ਤੱਕ ਐਵੇਂ ਅੱਪੜ ਜਾਂਦੇ ਹੋ ਬੜੀ ਛੇਤੀ ਮਲਕ ਭਾਗੋ ਕਹਿੰਦਾ ਮੈਨੂੰ ਕੀ ਪਤਾ ਲੱਗੂਗਾ ਇਹ ਪਾਪ ਭੋਜ ਹੈ ਕਿ ਬ੍ਰਹਿਮ ਭੋਜ ਹੈ ਸਾਰੇ ਬ੍ਰਹਿਮ ਭੋਜ ਹੀ ਕਹਿੰਦੇ ਨੇ ਮਹਾਰਾਜ ਕਹਿੰਦੇ ਲਿਆ ਫਿਰ ਬ੍ਰਹਿਮ ਭੋਜ ਤੈਨੂੰ ਲਗਾਈਏ ਆਪਣੇ ਵਜ਼ੀਰ ਨੂੰ ਕੋਲ ਸੱਦ ਕੇ ਨਾ ਕੰਨ ਚ ਕਹਿੰਦਾ ਹੈ ਇਹ ਸੋਨੇ ਦੇ ਥਾਲ ਕੌਲੀਆਂ ਸੋਨੇ ਦੀਆਂ ਗਲਾਸ ਚਮਚੇ ਪਕਵਾਨ 36 ਪ੍ਰਕਾਰ ਦੇ ਉੱਤੇ ਕੀਮਤੀ ਦਿਸ਼ਾਲਾ ਦੇ ਕੇ ਇੱਕ ਥੈਲੀ ਮੋਹਰਾਂ ਦੀ ਲਿਆ ਕੇ ਰੱਖੋ ਮਹਾਰਾਜ ਦੇ ਕੋਲ ਇਹ ਵੀ ਕਹਿ ਦੇਣਗੇ ਬ੍ਰਹਮ ਭੋਜ ਤੂੰ ਸਾਡੇ ਵਰਗਾ ਉਹਨਾਂ ਦੋ ਗੱਲਾਂ ਕਹਿ ਹੀ ਦਿੰਦਾ ਚੱਲ ਆਪਣਾ ਕੀ ਵਿਗੜਦਾ ਪਰ ਕੌਣ ਸੱਚ ਕਹਿੰਦਾ ਫਿਰ ਸੱਚ ਕਿਹਨੇ ਕਹਿਣਾ ਅੱਜ ਵੀ ਹੈਗੇ ਨੇ ਮੋਹਰਾਂ ਦੇਖ ਕੇ ਧਰਮਾਤਮਾ ਮਿੰਟ ਚ ਬਣਾਉਂਦੇ ਨੇ ਮਿੰਟ ਚ ਕਿ ਪਟਿਆਲਾ ਤੁਹਾਡੇ ਕਰਕੇ ਬਚਿਆ ਹੋਇਆ ਨਾਲੇ ਪਤਾ ਹੁੰਦਾ ਫਿਰ ਵੀ ਵਡਿਆਈ ਝੂਠੀ ਕਰੀ ਜਾਂਦੀ ਗੁਰਮੁਖ ਨਹੀਂ ਕਰਦੇ ਕਿਸੇ ਦੀ ਪ੍ਰਸ਼ੰਸਾ ਝੂਠੀ ਨਿੰਦਿਆ ਵੀ ਨਹੀਂ ਕਰਦੇ ਐਵੇਂ ਕਿਸੇ ਮਾਰ ਨੇ ਦੇਖਿਆ ਨੀ ਉੱਧਰ ਭਾਈ ਲਾਲੋ ਪੁਰਾਣੇ ਪਾਟੇ ਵਸਤਰ ਕੋਲ ਖੜਾ ਮਹਾਰਾਜ ਕਹਿੰਦੇ ਭਾਈ ਲਾਲੋ ਜਾ ਆਪਣੇ ਘਰ ਤੇਰੇ ਘਰ ਕੋਈ ਟੁੱਕੜ ਬਚਿਆ ਰਾਤ ਦਾ ਉਹ ਲੈ ਗਿਆ ਉਹ ਖੱਦਰ ਦੇ ਪੌਣੇ ਵਿੱਚ ਕੋਧਰੇ ਦਾ ਪ੍ਰਸ਼ਾਦਾ ਲਪੇਟ ਕੇ ਲਿਆ ਕੇ ਮਾਰਨ ਨੂੰ ਫੜਾਤਾ ਉੱਚਾ ਬੈਠਾ ਸੀ ਮਲਕ ਭਾਗੋ ਸੱਚੇ ਪਾਤਸ਼ਾਹ ਨੇ ਸੱਜੇ ਹੱਥ ਵਿੱਚ ਕੋਧਰੇ ਦਾ ਪ੍ਰਸ਼ਾਦਾ ਫੜਿਆ ਖੱਬੇ ਹੱਥ ਵਿੱਚ ਉਹਦੇ ਮਾਲ ਕੂੜੇ ਫੜੇ ਮਹਾਰਾਜ ਕਹਿੰਦੇ ਉਹ ਹੰਕਾਰੀ ਮਲਕ ਭਾਗੋ ਦੇਖ ਇੱਧਰ ਦੋਵਾਂ ਹੱਥਾਂ ਨੂੰ ਕੁੱਟਿਆ ਸੱਚੇ ਪਾਤਸ਼ਾਹ ਨੇ ਉਹ ਸੱਜੇ ਹੱਥ ਵਿੱਚੋਂ ਕੋਧਰੇ ਦੇ ਪ੍ਰਸ਼ਾਦੇ ਚੋਂ ਅੰਮ੍ਰਿਤ ਦੁੱਧ ਸਿਮ ਰਿਹਾ ਉਹ ਜਿਹੜੇ ਪਕਵਾਨ ਸੀ ਨਾ ਉਹ ਚ ਖੂਨ ਵਗ ਰਿਹਾ, ਖੂਨ ਵਿਚੋੜਿਆ ਹੋਇਆ ਸੀ ਨਾ ਗਰੀਬਾਂ ਦਾ ਖੂਨ। ਮਹਾਰਾਜ ਕਹਿੰਦੇ ਦੱਸ ਜਿਹੜੇ ਰਿਸ਼ੀ ਖਾ ਕੇ ਖੂਨ ਦਾ ਭਰਿਆ ਭੋਜਨ ਸਮਾਧੀ ਲੱਗ ਜਾਏਗੀ ਉਹਨਾਂ ਦੀ? ਦੱਸ ਇਹ ਪਾਪ ਹੋ ਜਾ, ਇਹ ਬ੍ਰਹਮਾ ਨੇ ਛਕ ਲਿਆ ਤੇਰਾ ਖੂਨ ਦਾ ਭਰਿਆ ਹੋਇਆ, ਸਾਰਾ ਸਾਲ ਨਿਚੋੜ ਕੇ ਗਰੀਬਾਂ ਦਾ ਖੂਨ ਟੈਕਸ ਲਾ ਲਾ ਕੇ ਦੁਨੀਆਂ ਦੀ ਸ਼ੋਹਰਤ ਵਾਸਤੇ ਤੂੰ ਕਰਦਾ ਤੇ ਨਾ ਬ੍ਰਹਮ ਭੋਜ ਰੱਖਿਆ। ਸਾਧ ਸਿੰਘ ਜੀ ਜਦ ਦੇਖਿਆ ਨਾ ਸੱਚਾਈ ਸੱਚੇ ਪਾਤਸ਼ਾਹ ਦੇ ਕਾਰ ਦੀ ਥੱਲੇ ਉੱਤਰ ਆਇਆ, ਚਰਨਾਂ ਚ ਬੈਠ ਗਿਆ। ਮਹਾਰਾਜ ਕਹਿੰਦੇ ਬ੍ਰਹਮ ਨੂੰ ਨੀ ਮਨਜ਼ੂਰ ਤੇਰਾ ਭੋਜ, ਜੇ ਬ੍ਰਹਮ ਨੂੰ ਛਕਾਉਣਾ ਫਿਰ ਧਰਮ ਦੀ ਕਿਰਤ ਕਰ, ਫਿਰ ਛਕੇਗਾ ਉਹਨੂੰ ਸਿੱਧੇ ਰਸਤੇ ਪਾਇਆ। ਭਾਈ ਲਾਲੋ ਨੂੰ ਗੁਰੂ ਮਹਾਰਾਜ ਕਹਿੰਦੇ ਕੁਛ ਚਿਰ ਇੱਥੋਂ ਇਮਨਾ ਬਾਤ ਛੱਡ ਕੇ ਚਲਿਆ ਜਾ ਭਾਈ ਲਾਲੋ। ਕਿਉਂ ਮਹਾਰਾਜ? ਇੱਥੇ ਬਾਬਰ ਚੜ ਕੇ ਆਏਗਾ, ਭੈਣਾਂ ਦੇ ਸਾਹਮਣੇ ਵੀਰ ਤੜਫਾ ਤੜਫਾ ਕੇ ਮਾਰੇ ਜਾਣ, ਸੁਹਾਗਣਾਂ ਦੇ ਸੁਹਾਗ ਲੁੱਟੇ ਜਾਣਗੇ, ਮਾਵਾਂ ਦੀਆਂ ਗੋਦ ਖਾਲੀ ਹੋ ਜਾਣਗੀਆਂ, ਘੋੜਿਆਂ ਦੇ ਪੌੜਾਂ ਥੱਲੇ ਲਤਾੜੇ ਜਾਣਗੇ ਮਸੂਮ। ਭਾਈ ਲਾਲੋ ਕਹਿੰਦਾ ਮਹਾਰਾਜ ਜੀ ਆਪ ਕੀ ਵਚਨ ਕਰ ਰਹੇ ਹੋ? ਮਹਾਰਾਜ ਕਹਿੰਦੇ ਮੈਂ ਨਹੀਂ ਕਰ ਰਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ। ਉਦੋਂ ਤੇ ਇੱਕ ਬਾਬਰ ਹੀ ਜੋਰੀ ਮੰਗਦਾ ਸੀ, ਹੁਣ ਤਾਂ ਘਰ ਘਰ ਚ ਬਾਬਰ ਜੰਮੇ ਹੋਏ ਨੇ, ਜੋਰੀ ਦਾਨ ਮੰਗਦੇ ਨਹੀਂ ਡੇ, ਗਲ ਚ ਅੰਗੂਠਾ ਦੇ ਕੇ ਲੈਂਦੇ ਨੇ ਨਾਲੇ ਵੱਡੇ ਵੜਦੇ ਆ। ਕਹਿੰਦੇ ਲੈਣ ਵਾਲੇ ਵੱਡੇ ਹੁੰਦੇ ਨੇ ਤੇ ਦਾਨ ਦੇਣ ਵਾਲੇ ਛੋਟੇ ਹੁੰਦੇ, ਦੇਣ ਵਾਲੇ ਦਾ ਹੱਥ ਉੱਪਰ ਹੁੰਦਾ ਤੇ ਲੈਣ ਵਾਲੇ ਦਾ ਹੱਥ ਥੱਲੇ ਹੁੰਦਾ। ਅੱਜ ਕੱਲ ਦਾਨ ਲੈਣ ਵਾਲੇ ਅੱਖਾਂ ਕੱਢ ਰਹੇ ਨੇ ਦੇਖੋ ਬਾਬਰ, ਨਾਲੇ ਦਾਨ ਲੈਂਦੇ ਨੇ ਅੱਖਾਂ ਕੱਢ ਕੇ, ਨਾਲੇ ਕਹਿੰਦੇ ਜੇ ਬੋਲਿਆ ਨਾ ਕੰਨਿਆਂ ਵੀ ਸਾੜਦਾਂ ਦੇ ਤੇਲ ਪਾ ਕੇ, ਨਾਲੇ ਤੇਰਾ ਘਰ ਵੀ ਜੋੜਦਾ। ਇੱਕ ਬਾਬਰ ਸੀ, ਅੱਜ ਤਾਂ ਘਰ ਘਰ ਚ ਬਾਬਰ ਹੋ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਆਇਆ ਬਾਬਰ ਚੜ ਕੇ, ਬਹੁਤ ਕੁਛ ਤੋਂ ਖੂਨ ਕੀਤਾ ਉਹਨੇ ਇਮਨਾਬਾਦ ਦੇ ਵਿੱਚ, ਜਿੰਨੇ ਫਕੀਰ ਸੀ ਚੱਕੀ ਖਾਨੇ ਚ ਬੰਦ ਕਰ ਦਿੱਤੇ ਉਹਨਾਂ ਨੇ, ਉਹਨਾਂ ਨੂੰ ਚੱਕੀ ਪੀਣ ਲਾ ਤਾ ਫਕੀਰਾਂ ਨੂੰ। ਗੁਰੂ ਨਾਨਕ ਦੇਵ ਮਹਾਰਾਜ ਵੀ ਉਹ ਚੱਕੀ ਖਾਨੇ ਚ ਚੱਕੀ ਪੀਣ ਲਾ ਤੇ ਬਾਬਰ, ਉਹ ਨਾਲੇ ਕੈਦੀ ਫਕੀਰ ਚੱਕੀ ਪੀਂਦੇ ਨੇ, ਨਾਲੇ ਦੁਖੀ ਹੋ ਕੇ ਹਾਏ ਹਾਏ ਕਰਦੇ। ਮਹਾਰਾਜ ਕਹਿੰਦੇ ਫਕੀਰ ਚੱਕੀਆਂ ਦੇ ਮੁੱਠੇ ਛੱਡ ਦਿਓ, ਸਤ ਕਰਤਾਰ ਸਤ ਕਰਤਾਰ ਜਪੋ। ਉਹ ਜਿਹੜੇ ਚੱਕੀ ਖਾਨੇ ਦੇ ਵਿੱਚ ਚੱਕੀਆਂ ਪੀਂਦੇ ਸੀ ਫਕੀਰ, ਸਤ ਕਰਤਾਰ ਜਪਦੇ ਨੇ, ਚੱਕੀਆਂ ਆਪਣੇ ਆਪ ਚੱਲ ਰਹੀਆਂ ਨੇ। ਅੱਜ ਵਾਲੇ ਕਹਿੰਦੇ ਨੇ ਇਹ ਕਿਵੇਂ ਹੋ ਸਕਦਾ ਵੀ ਆਪੇ ਚੱਲ ਪਈਆਂ ਚੱਕੀਆਂ, ਨਾਤਾ ਤਾਂ ਜਾਂਦਾ ਨੀ ਆਪਣੇ ਤੋਂ, ਆਪਾਂ ਤਾਂ ਐਂ ਕਹਿਣਾ ਹੋਰ ਕੀ ਕਹਿਣਾ, ਕਿਸੇ ਹੋਰ ਦੀਆਂ ਵੀ ਚੱਕੀਆਂ ਚੱਲੀਆਂ। ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ ਮਹਾਂਪੁਰਸ਼ਾਂ ਦੀਆਂ ਚੱਲੀਆਂ ਜੇਲ੍ਹ ਦੇ ਵਿੱਚ ਚੱਕੀਆਂ। ਜਦੋਂ ਦੁਨੀਆਂ ਦੇ ਲੋਕ ਇਤਿਹਾਸ ਨੂੰ ਮੰਨਣ ਤੋਂ ਮੁਨਕਰ ਹੁੰਦੇ ਆ ਨਾ, ਫਿਰ ਆਪ ਰੱਬ ਦੇ ਪਿਆਰੇ ਨੂੰ ਇਤਿਹਾਸ ਨਵਾਂ ਸਿਰਜਣਾ ਪੈਂਦਾ ਹੈ। ਜੇ ਕੋਈ ਆਖੇ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕੱਟੇ ਗਏ, ਉਹ ਅੱਜ ਵੀ ਗੁਰਸਿੱਖ ਹੈਗੇ ਨੇ ਜਿਨ੍ਹਾਂ ਦੇ ਕੇਸ ਨਹੀਂ ਕੱਟ ਸਕਦੀ ਕੈਂਚੀ। ਪਰ ਹੁਣ ਸਾਡੀ ਓਨੀ ਕਮਾਈ ਨਹੀਂ ਹੈ, ਗਿੱਦੜ ਦਾਖ ਨਾਪੜਾ ਆਖੇ ਤੂੰ ਕੌੜੀ, ਅੰਗੂਰਾਂ ਦਾ ਘੱਟ ਅੱਪੜਦਾ ਨੀ, ਗਿੱਦੜ ਦਾ ਕਹਿੰਦਾ ਖੱਟੇ ਨੇ ਅੰਗੂਰ। ਕਹਿੰਦੇ ਇਹ ਕਿਵੇਂ ਹੋ ਸਕਦਾ, ਸਾਡੇ ਕਿਉਂ ਕੱਟੇ ਜਾਂਦੇ ਆ, ਤੁਸੀਂ ਤਾਂ ਲੈਣ ਚ ਲੱਗੇ ਹੁੰਦੇ ਪੈਸੇ ਦੇ ਕੇ, ਤੁਸੀਂ ਅਰਦਾਸ ਕੀਤੇ ਵੀ ਸਿਰ ਲੈ ਜਾਵੇ ਕੇਸ ਨਾ ਕੱਟੇ ਜਾਣ, ਨਹੀਂ ਕੱਟੇ ਜਾਣ। ਆ ਅੰਬੇ ਮਾਜਰਾ ਪਿੰਡ ਹੈ ਗੋਬਿੰਦਗੜ੍ਹ ਦੇ ਵਿੱਚ, ਬਾਬਾ ਪ੍ਰੀਤਮ ਸਿੰਘ ਜਿੱਦਾਂ ਦੀ ਹੋਸ ਮੌਲੀਏ ਨੀਲਾ ਬਾਣਾ ਰੱਖਿਆ, ਉਹਨਾਂ ਨੇ ਸਰਵ ਲੋਹ ਦੇ ਭਾਂਡੇ ਛਕੇ, ਬੰਦਗੀ ਕਰਦੇ ਬਿਰਤੀ ਮਸਤਾਨੀ ਹੋ ਗਈ। ਕਰਤਾਰਪੁਰ ਤੋਂ ਬਾਰਡਰ ਟੱਪ ਕੇ ਪਾਕਿਸਤਾਨ ਦਰਸ਼ਨ ਕਰਨਾ ਫੁਰਨਾ ਹੋ ਗਿਆ। ਕਰਤਾਰਪੁਰ ਜਾ ਕੇ ਆਪਣੀ ਉੱਤੋਂ ਕੇਸਕੀ ਲਾ ਕੇ ਉੱਥੜੇ ਸਾਹਿਬ ਨੂੰ ਝਾੜੀ ਜਾਂਦੇ ਨੇ। ਫੌਜ ਵਾਲਿਆਂ ਨੇ ਦੇਖਿਆ ਜਸੂਸ ਹੈ, ਜਾਣ ਕੇ ਮਸਤਾਨਾ ਫੜ ਲਿਆ। ਅਫਸਰ ਕਹਿੰਦਾ ਗੋਲੀ ਮਾਰ ਦੋ। ਬਾਬਾ ਪ੍ਰੀਤਮ ਸਿੰਘ ਕਹਿੰਦੇ ਇੱਥੇ ਨਾ ਮਾਰਿਓ, ਮੇਰਾ ਗੰਦਾ ਖੂਨ ਡੁੱਲੇਗਾ, ਗੁਰੂ ਕਾ ਸਥਾਨ ਹੈ ਉੱਥੇ ਮਾਰੋ ਜਿੱਥੇ ਜੋੜੇ ਜਮ੍ਹਾਂ ਹੁੰਦੇ। ਸਿੰਘ ਸਮਝ ਗਿਆ ਵੀ ਜਸੂਸ ਨਹੀਂ ਹੈ। ਉਹਨੇ ਤਾਂ ਮਿੰਨਤਾਂ ਕਰਨੀਆਂ ਸੀ, ਸੀਕ੍ਰੇਟ ਹੀ ਦੱਸ ਦਾਂਗਾ ਸਾਰੀ, ਮੈਨੂੰ ਮਾਰਿਓ ਨਾ। ਇਹ ਕਹਿੰਦੇ ਨੇ ਮਾਰ, ਜਸੂਸ ਨਹੀਂ ਹੈ, ਜੇਲ੍ਹ 'ਚ ਬੰਦ ਕਰਤਾ ਉਹਨਾਂ। ਉਹ ਬੰਦਗੀ ਜਿਹੜਾ ਵਚਨ ਕਰਨ ਉਹ ਪੂਰਾ, ਸਾਰੀ ਜੇਲ੍ਹ ਹੀ ਸ਼ਰਧਾਲੂ ਹੋ ਗਈ ਉਹਨਾਂ। ਉਹਨਾਂ ਸੋਚਿਆ ਕਿਤੇ ਬਾਕੀ ਵੀ ਨਾ ਹੋ ਜਾਏ ਸਾਰੀ ਜੇਲ੍ਹ। ਅਫਸਰ ਇਕੱਠੇ ਹੋ ਗਏ, ਉਹਨਾਂ ਨੂੰ ਪੁੱਛਦੇ ਕੌਣ ਹੈ ਤੂੰ? ਬਾਬਾ ਪ੍ਰੀਤਮ ਸਿੰਘ ਕਹਿੰਦਾ ਮੈਂ ਨਾਮ ਤਰੀਕ ਭੇਖੀ ਸਿੱਖ ਗੁਰੂ ਨਾਨਕ ਦਾ ਅਧਨਾ ਗਿਆ, ਸਿੱਖ ਪੂਰਾ ਨਹੀਂ ਆਉਂਦਾ। ਆ ਠੇਕੇਦਾਰ ਜਿਹੜੇ ਨੇ ਇਹ ਕਹਿੰਦੇ ਨੇ ਸਿੱਖੀ ਸਾਡੇ ਕੋਲ, ਜਿਹਨਾਂ ਕੋਲ ਹੈ ਉਹ ਤਾਂ ਨਹੀਂ ਕਹਿੰਦੇ। ਕਹਿੰਦੇ ਸੀ ਨਾਮ ਤਰੀਕ ਭੇਖੀ ਝੂਠਾ ਸਿੱਖ ਆਵਾਂ। ਗੁਰੂ ਨਾਨਕ ਦਾ ਸਿੱਖ ਆ ਮੈਂ, ਭੇਖੀ ਭੇਖ ਧਾਰਿਆ ਸਿੱਖ ਪੂਰਾ ਨਹੀਂ ਹੈ। ਉਹ ਅਫਸਰ ਕਹਿੰਦਾ ਸਿੱਖਾਂ ਦੇ ਤਾਂ ਕੇਸ ਨਹੀਂ ਕੱਟੇ ਕੈਂਚੀ ਨੇ। ਬਾਬਾ ਪ੍ਰੀਤਮ ਸਿੰਘ ਜੀ ਕਹਿੰਦੇ ਜੇ ਮੈਂ ਸਿੱਖ ਹੋਇਆ ਫਿਰ ਮੇਰੇ ਵੀ ਨਹੀਂ ਕੱਟੇ ਜਾਣੇ, ਜੇ ਹੋਇਆ ਤਾਂ ਨਹੀਂ ਕੱਟੇ, ਬਦਲ ਬਦਲ ਕੇ ਕੈਂਚੀ ਕੇਸ ਨਹੀਂ ਕੱਟ ਸਕ। ਹੈਗੇ ਨੇ ਕਮਾਈ ਚ ਫਰਕ ਆਇਆ ਹੋਇਆ, ਈਰਖਾ ਹੀ ਰਹਿ ਗਈ ਬਸ ਆਪਣੇ ਅੰਦਰ। ਪੱਗ ਦੇ ਕੇ ਫਤਿਹ ਬੁਲਾਉਂਦੇ ਹਾਂ ਆਪਾਂ ਪੱਗ, ਵੀ ਜੇ ਕਿਤੇ ਹੋਰ ਕਿਸੇ ਪੱਗ ਵਾਲੇ ਨੂੰ ਫਤਿਹ ਬੁਲਾ ਦਿੱਤੀ ਮੈਂ ਤਾਂ ਛੋਟਾ ਸਿੱਖ ਬਣ ਜਾਣਾ। ਹੰਕਾਰ ਤੇ ਈਰਖਾ ਨੇ ਵਾਸਾ ਕਰ ਲਿਆ ਆਪਣੇ ਅੰਦਰ, ਪ੍ਰੇਮ ਤੇ ਸਿਮਰਨ ਸੇਵਾ ਬੰਦਗੀ ਚਲੀ ਗਈ ਆਪਣੇ ਅੰਦਰ। ਇਹ ਤਾਕਤ ਨਾਮ ਦੀ ਹੈ, ਬੰਦਗੀ ਦੀ। ਕੋਈ ਕਰ ਲਵੇ ਮਾਈ ਭਾਈ, ਅੱਜ ਵੀ ਹੈਗੇ ਨੇ ਬੰਦਗੀ ਕਰਨ ਵਾਲੇ, ਐਵੇਂ ਥੋੜਾ ਕਿਤੇ ਜੈ ਜੈਕਾਰ ਹੋ ਰਹੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਐਵੇਂ ਥੋੜਾ ਨਗਾਰੇ ਵੱਜ ਰਹੇ। ਘਟਦੀ ਜਾ ਰਹੀ ਹੈ ਪਰ ਹੈਗੇ ਅਜੇ ਬੜੇ ਬੰਦਗੀ ਵਾਲੇ, ਨਾ ਗੁਪਤ ਨੇ ਪਰ ਉਹ ਜਣਾਉਂਦੇ ਨੀ ਆਪਣਾ। ਜਿਵੇਂ ਕੰਜੂਸ ਬੰਦਾ ਆਪਣਾ ਪੈਸਾ ਨਹੀਂ ਨਾ ਦੱਸਦਾ ਹੁੰਦਾ, ਬੰਦਗੀ ਵਾਲੇ ਆਪਣਾ ਆਪ ਨਹੀਂ ਜਣਾਉਂਦੇ। ਉਹੋ ਜੇ ਬਣ ਜਾਣਗੇ, ਜੇ ਉਹ ਜਾਊਗਾ ਉਸ ਤਰ੍ਹਾਂ ਗੱਲਾਂ ਕਰਨ ਲੱਗ ਜਾਣਗੇ, ਇਹ ਤਾਂ ਆਪਣੇ ਵਰਗਾ ਹੀ ਹੈ, ਇਹ ਚ ਕੋਈ ਫਰਕ ਨਹੀਂ ਹੈ। ਇਹੀ ਫਰਕ ਹੁੰਦਾ ਉਹਨਾਂ ਚ ਬਸ। ਉਹ ਸਾਰੀਆਂ ਚੱਕੀਆਂ ਬਾਬਾ ਪ੍ਰੇਮ ਸਿੰਘ ਦੀਆਂ, ਮਰਾਲੇ ਵਾਲੇ ਮਹਾਂਪੁਰਸ਼ਾਂ ਦੀਆਂ ਵੀ ਚੱਲੀਆਂ ਜੇਲ੍ਹ 'ਚ। ਆਪਣੇ ਆਪ ਬੰਦਗੀ ਹੋਣੀ ਚਾਹੀਦੀ, ਅੱਜ ਵੀ ਹੁੰਦਾ ਪਰ ਕਮਾਈ ਨਹੀਂ ਹੈ ਆਪਣੀ, ਸਿਮਰ ਨਹੀਂ ਹੈ। ਉਹ ਜਾ ਕੇ ਦੱਸਿਆ ਬਾਬਾ ਨੂੰ, ਜਾ ਕੇ ਦੇਖ ਚੱਕੀ ਖਾਨੇ 'ਚ ਆਪਣੇ ਆਪ ਚੱਕੀਆਂ ਚੱਲ ਰਹੀਆਂ। ਆ ਗਿਆ ਬਾਬਾ, ਕਹਿੰਦਾ ਮਹਾਰਾਜ ਵੀ ਤੁਸੀਂ ਬਾਹਰ ਆ ਜਾਓ। ਮਹਾਰਾਜ ਕਹਿੰਦੇ ਸਾਰੇ ਫਕੀਰ ਆਉਣਗੇ ਫੇਰ ਆਉਣਗੇ। ਛੇਵੇਂ ਪਾਤਸ਼ਾਹ ਨੇ 52 ਰਾਜੇ ਗਵਾਲੀਅਰ ਦੇ ਕਿਲੇ 'ਚ, ਕੰਸ ਦੇ ਜੇਲ੍ਹ ਵਿੱਚੋਂ ਕ੍ਰਿਸ਼ਨ ਭਗਵਾਨ ਨੇ 2200 ਰਾਜਾ ਕਢਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਾਰੇ ਜਿਹੜੇ ਸੈਂਕੜੇ ਫਕੀਰ ਚੱਕੀਆਂ ਪੀਂਦੇ ਨੇ ਬਾਹਰ ਨਿਕਲਣਗੇ, ਤਾਂ ਨਿਕਲਾਂਗੇ। ਬਾਬਰ ਕਹਿੰਦਾ ਤੁਸੀਂ ਫਕੀਰ ਆਲਮ ਹੋ, ਪਹੁੰਚੇ ਹੋਏ ਹੋ, ਨਿਸ਼ਾਨੀ ਤੁਹਾਡੇ ਕੋਲ ਫਕੀਰਾਂ ਵਾਲੀ ਕੋਈ ਨਹੀਂ। ਮਹਾਰਾਜ ਕਹਿੰਦੇ ਕਿਹੜੀ ਨਿਸ਼ਾਨੀ ਨਹੀਂ? ਕਹਿੰਦੇ ਇੱਕ ਤਾਂ ਫਕੀਰਾਂ ਦੇ ਮੋਢੇ 'ਚ ਚੰਮ ਦਾ ਬੋਕਾ ਹੁੰਦਾ ਹੈ, ਉਹਦੇ 'ਚ ਭੰਗ ਪਾਈ ਹੁੰਦੀ ਹੈ। ਇੱਕ ਉਹਨਾਂ ਕੋਲ ਭਾਂਡਾ ਹੁੰਦਾ ਲੱਕੜ ਦਾ, ਜਿਹਦੇ 'ਚ ਉਹ ਪ੍ਰਸ਼ਾਦਾ ਲੈ ਕੇ ਛੱਕ ਕੇ ਧੋ ਕੇ ਸਿਰ 'ਤੇ ਮੂਧਾ ਮਾਰ ਲੈਂਦੇ ਨੇ। ਤੁਹਾਡੇ ਕੋਲ ਕੋਈ ਨਿਸ਼ਾਨੀ ਨਹੀਂ ਹੈ? ਮਹਾਰਾਜ ਕਹਿੰਦੇ ਹੈਗੀਆਂ ਨੇ, ਭਾਉ ਤੇਰਾ ਭਾਂਗ ਖਲੜੀ ਮੇਰਾ ਜੀ, ਪ੍ਰੇਮ ਰੂਪੀ ਭੰਗ ਮੈਂ ਚਿੱਤ ਰੂਪੀ ਬੋਕੇ 'ਚ ਪਾਈ ਹੋਈ ਹੈ, ਸਦਾ ਹੀ ਚੜੀ ਰਹਿੰਦੀ ਹੈ, ਜਿਹੜੀ ਉਤਰਦੀ ਨਹੀਂ ਹੈ। ਇਹ ਥੋੜਾ ਵੀ ਖਾ ਕੇ ਨਾ ਭਜਨ, ਨਾ ਸੇਵਾ, ਨਾ ਸਮਾਜ, ਨਾ ਗੁਰੂ ਘਰ ਦੀ ਕਿਸੇ ਦੀ ਸੇਵਾ। ਪ੍ਰੇਮ ਦੀ ਭੰਗ ਅਸੀਂ ਚਿੱਤ ਰੂਪੀ ਬੋਕੇ 'ਚ ਪਾਈ ਹੈ, ਹਰ ਵੇਲੇ ਚੜੀ ਰਹਿੰਦੀ, ਖਲੜੀ ਮੇਰਾ ਜੀ। ਤੋ ਦੀਵਾਨਾ ਭਇਆ ਅਤੀਤ ਕਰ ਕਾਸਾ, ਘਰ ਹੱਥਾਂ ਨੂੰ ਕਹਿੰਦੇ ਨੇ ਕਾਸਾ ਲੱਕੜ ਦੇ ਭਾਂਡੇ ਨੂੰ ਫਕੀਰ ਕੋਲ ਹੁੰਦਾ ਘਰ ਕਾਸਾ ਦਰਸ਼ਨ ਕੀ ਭੁੱਖ ਸਾਨੂੰ ਹਰ ਵੇਲੇ ਪਰਮਾਤਮਾ ਦੇ ਮਿਲਣ ਦੀ ਭੁੱਖ ਲੱਗੀ ਰਹਿੰਦੀ ਉਹ ਅਸੀਂ ਕਾਸਾ ਫੜਿਆ ਹੋਇਆ ਧਰਮ ਦਿਖਾਵਾ ਨਹੀਂ ਗੁਣ ਧਾਰਨ ਕਰਨੇ ਕੰਘਾ ਕੇਸ ਕੜਾ ਕਿਰਪਾਨ ਕੁਸ਼ਹਿਰਾ ਇਹ ਤਾਂ ਗੁਣ ਧਾਰਨ ਕਰਨ ਵਾਸਤੇ ਦਿੱਤੇ ਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਮਾਰਨ ਕਿਹਾ ਕੰਘਾ ਕਿਉਂ ਪਾਇਆ ਇਹ ਕੱਲ ਨੂੰ ਬੇਨਤੀ ਕਰਾਂਗੇ ਹੁਣ ਟਾਈਮ ਹੋ ਗਿਆ ਨਾ ਸਮਾਪਤੀ ਧਰਮ ਆਪਾਂ ਇੱਕ ਚਿੰਨ ਮਾਤਰ ਸਮਝ ਰਹੇ ਗੁਣ ਨਹੀਂ ਧਾਰਨ ਕੀਤੇ ਹਨ ਆਪਾਂ ਨੂੰ ਗੁਣ ਧਾਰਨ ਕਰਨ ਵਾਸਤੇ ਆਪਾਂ ਬਾਹਰ ਇਹਨੂੰ ਦਿਖਾਉਣ ਵਾਸਤੇ ਧਰਮ ਆਪਾਂ ਨੂੰ ਅੰਦਰ ਨੂੰ ਪ੍ਰੇਰਦਾ ਹੈ ਤਾਂ ਕਰਕੇ ਆਪਾਂ ਸਰੀਰ ਤੋਂ ਦੂਰ ਜਾਵਾਂਗੇ ਉਹ ਫਿਰ ਸੱਚੇ ਪਾਤਸ਼ਾਹ ਮਲਕ ਭਾਗੋ ਦੇ ਮਾਲ ਕੂੜੇ ਛੱਡ ਕੇ ਕੋਧਰੇ ਦਾ ਪ੍ਰਸ਼ਾਦਾ ਛੱਡ ਲੈਂਦਾ ਸੱਚੇ ਪਾਤਸ਼ਾਹ ਪ੍ਰੇਮ ਦੇ ਪਦਾਰਥ ਛੱਡਦਾ ਕੱਲ ਨੂੰ ਵੀ ਇਹੀ ਵਿਚਾਰ ਕਰਾਂ ਉਂਜ ਤਾਂ ਬਾਬਾ ਜਸਵੀਰ ਸਿੰਘ ਵੀ ਆਏ ਹੋਏ ਨੇ ਅੱਜ ਉੱਤੇ ਦੀਵਾਨ ਸੀ ਨਾ ਪੂਰਨਿਮਾ ਜੀ ਬਾਬਾ ਜਗਤਾਰ ਸਿੰਘ ਵੀ ਆਏ ਹੋਏ ਨੇ ਹੈੱਡ ਗ੍ਰੰਥੀ ਬਾਬਾ ਤਲੋਚਨ ਸਿੰਘ ਜਿਹੜੇ ਉੱਥੇ ਕਥਾ ਵੀ ਕਰਦੇ ਨੇ ਗ੍ਰੰਥੀ ਦੀ ਉੱਠੇ ਇਹ ਜਥੇਦਾਰ ਨੇ ਮਹਾਂਪੁਰਸ਼ਾਂ ਨੇ ਪਰ ਸਾਨੂੰ ਇਹ ਅੱਗੇ ਕਰਨੇ ਚਲੋ ਆਪਾਂ ਬਹਿ ਕੇ ਸੁਣੀ ਜਾਵਾਂਗੇ ਆਪ ਵੀ ਸੁਣਾਈ ਜਾਣਗੇ ਇਹ ਸੇਵਾ ਵੀ ਕਰਦੇ ਨੇ ਡਿਊਟੀਆਂ ਸਾਡੀ ਬਸ ਆਹੀ ਹੈ ਡਿਊਟੀ ਕਥਾ ਕੀਤੀ ਸੋ ਸਾਹਿਬ ਸਿੰਘ ਜੀ ਅਜੇ ਸਮਾਪਤੀ ਨਹੀਂ ਹੋਈ ਹੈ ਵੀ ਤੁਹਾਡਾ ਕੀ ਖਿਆਲ ਹੁਣ ਬਾਬਾ ਜਸਵੀਰ ਸਿੰਘ ਲੱਗਣਗੇ ਦੇਖ ਲਓ ਅਜੇ ਆਖਿਆ ਵੀ ਟਾਈਮ ਹੋ ਗਿਆ ਜਲਦੀ ਉੱਠ ਕੇ ਤੁਰ ਪਏ ਜਾਓ ਜਿਹਦੀ ਮਰਜ਼ੀ ਇੱਥੇ ਕਿਹੜਾ ਪਾਬੰਦੀ ਹੈ ਪਰ ਇਸੇ ਘਰ ਨੇ ਆਪਣੇ ਕੰਮ ਆਉਣਾ ਅਜੇ ਪੰਜ ਕੁ ਮਿੰਟ ਹੋਰ ਲੱਗਣੇ ਨੇ ਸਮਾਪਤੀ ਤੋਂ ਕਿੰਨੇ ਕਮਜ਼ੋਰ ਮਨ ਨੇ ਦੇਖ ਲਓ ਸਰੀਰ ਇੱਥੇ ਬੈਠੇ ਖਿਆਲ ਘਰਾਂ ਚ ਪਿਆ ਵੀ ਕਦ ਮਾੜਾ ਜਿਹਾ ਕਹਿਣਗੇ ਟਾਈਮ ਹੋ ਗਿਆ ਭੱਜਣਾ ਨਹੀਂ ਇਹਨਾਂ ਦਾ ਕੀ ਪਤਾ ਫੇਰ ਸ਼ੁਰੂ ਕਰ ਲੈਣ ਅਸੀਂ ਸਵੇਰੇ ਡਿਊਟੀ ਵੀ ਕਰਨੀ ਹੈ ਸੌ ਸਾਲ ਸੁਣੀ ਸਾਨੂੰ ਤਾਂ ਤੁਹਾਡੇ ਨਾਲ ਵੀ ਜ਼ਿਆਦਾ ਫਿਕਰ ਹੈ ਟਾਈਮ ਦਾ ਕਿਉਂਕਿ ਸਾਨੂੰ ਮਗਰ ਵੱਡਿਆਂ ਦਾ ਡਰ ਹੈ ਨਾ ਵੀ ਟਾਈਮ ਨੂੰ ਟਾਈਮ ਸਮਝਣਾ ਐਵੇਂ ਨਹੀਂ ਵੀ ਮਨ ਮਾਨੀ ਨਹੀਂ ਹੈ ਸੋ ਇਹ ਦੋਨਾਂ ਦਾ ਪ੍ਰਯੋਜਨ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਸੌ ਸਾਹਿਬ ਸਿੰਘ ਜੀ ਕੱਲ੍ਹ ਬਾਬਾ ਜੀ ਨੇ ਦੱਸਿਆ ਸੀ ਕਿ ਬਹੁਤ ਸੰਗਤ ਦੇ ਨਾਮ ਆ ਗਏ ਕੱਲ੍ਹ ਦੇ ਦੀਵਾਨ ਦੀ ਸਮਾਪਤੀ ਤੱਕ ਪਤਾ ਲੱਗ ਜਾ ਕਿੰਨੀ ਸੰਗਤ ਨੇ ਅੰਮ੍ਰਿਤ ਛਕਣਾ ਉਹਦੇ ਮੁਤਾਬਕ ਫਿਰ ਸਾਰਾ ਪ੍ਰੋਗਰਾਮ ਦੱਸਿਆ ਜਾਏਗਾ ਵੈਸੇ ਤਾਂ ਬਾਬਾ ਜੀ ਨੇ ਸਾਰੀਆਂ ਬੇਨਤੀਆਂ ਕੱਲ੍ਹ ਕਰ ਦਿੱਤੀਆਂ ਸੀ ਸੋ ਹੁਣ ਸਾਰੇ ਰੱਜ ਵੱਜ ਕੇ ਗੁਰੂ ਅਸਤੋਤਰ ਵਿੱਚ ਬੋਲੋ ਅਰਦਾਸ ਉਪਨਾਮੇ ਸੁਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਸਾਹਿਬ ਅਦਾਇਗੀ ਦੇ ਕੇ ਫਿਰ ਅਗਲਾ ਪ੍ਰੋਗਰਾਮ ਆਪ ਜੀ ਨੂੰ ਬੇਨਤੀ ਕੀਤੀ ਜਾਣੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ
I'm